ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਿਪੂਰਨ ਪਰਮਾਤਮਾ ਨੇ ਸਾਡੀ ਹੋਂਦ ਜੋ ਬਣਾਈ ਹੈ ਇਹ ਕੁਛ ਹਸਤੀਆਂ ਦਾ ਜੋੜ ਹੈ, ਜਦਕਿ ਪਰਮਾਤਮਾ ਆਜੋੜ ਨਹੀਂ ਹੈ, ਨਿਰਜੁਰ ਨਿਰੂਪ ਹੈ ਕਿ ਸੁੰਦਰ ਸਰੂਪ ਹੈ। ਉਹ ਆਪ ਹੀ ਆਪ ਹੈ, ਕੁਝ ਵਸਤੂਆਂ ਦਾ ਜੋੜ ਨਹੀਂ ਹੈ। ਜੈਸੇ ਬਿਲਡਿੰਗ ਹੈ, ਇੱਟਾਂ ਨੇ, ਸੀਮਟ ਹੈ, ਫਿਰ ਲੱਕੜ ਹੈ, ਤਰ੍ਹਾਂ ਤਰ੍ਹਾਂ ਦਾ ਸਾਜ਼ੋ ਸਮਾਨ ਹੈ, ਕਈ ਚੀਜ਼ਾਂ ਦਾ ਜੋੜ ਅਤੇ ਗੁਰਦੁਆਰੇ ਦੀ ਬਿਲਡਿੰਗ। ਸਾਡੀ ਹੋਂਦ ਵੀ ਕਈ ਚੀਜ਼ਾਂ ਦਾ ਜੋੜ ਹੈ। ਪਰਮਾਤਮਾ ਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਨਿਰਜੁਰ ਨਿਰੂਪ ਹੈ, ਉਹ ਜੋੜ ਨਹੀਂ ਹੈ, ਆਪ ਹੀ ਆਪ ਹੈ। ਅਸੀਂ ਜੋੜ ਹਾਂ। ਇਸ ਜੋੜ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਦੇ ਨੇ। ਤਨ ਜੋ ਅਸਥੂਲ ਸਰੀਰ ਹੈ, ਮਨ ਜੋ ਸੂਕਸ਼ਮ ਸਰੀਰ ਹੈ, ਫਿਰ ਆਤਮਾ ਜੋ ਮੂਲ ਰੂਪ ਵਿੱਚ ਪਰਮਾਤਮਾ ਦੀ ਅੰਸ਼ ਹੈ। ਇਸ ਨੂੰ ਅਧਿਆਤਮਿਕ ਆਚਾਰੀਆ ਇੰਜ ਬਿਆਨ ਕਰਦੇ ਨੇ, ਇੱਕ ਸੂਰਜ, ਫਿਰ ਸੂਰਜ ਦੀਆਂ ਕਿਰਨਾਂ, ਫਿਰ ਕਿਰਨਾਂ ਤੋਂ ਰੋਸ਼ਨੀ, ਫਿਰ ਰੋਸ਼ਨੀ ਦੇ ਜੋ ਕੁਝ ਦਿਖਾਈ ਦੇ ਰਿਹਾ ਨਹੀਂ ਹੈ, ਰੋਸ਼ਨੀ ਤੋਂ ਨਹੀਂ ਦਿਖਾਈ ਦੇਗਾ, ਰੋਸ਼ਨੀ ਕਰਕੇ ਜੋ ਪ੍ਰਗਟ ਹੋ ਰਿਹਾ, ਜੋ ਰੋਸ਼ਨੀ ਕਰਕੇ ਦਿਖਾਈ ਦੇ ਰਿਹਾ। ਪ੍ਰਥਮ ਸੂਰਜ, ਫਿਰ ਉਸਦੀਆਂ ਕਿਰਨਾਂ, ਫਿਰ ਕਿਰਨਾਂ ਦੀ ਰੋਸ਼ਨੀ, ਫਿਰ ਰੋਸ਼ਨੀ ਦੇ ਜੋ ਕੁਝ ਪ੍ਰਗਟ ਹੋ ਰਿਹਾ, ਜੋ ਦਿਖਾਈ ਦੇ ਰਿਹਾ। ਜਿਸ ਤਰ੍ਹਾਂ ਇਹ ਬਾਹਰ ਅਸੀਂ ਦ੍ਰਿਸ਼ ਦੇਖਦੇ ਹਾਂ, ਇਸ ਤਰ੍ਹਾਂ ਅੰਦਰ ਪਰਮਾਤਮਾ, ਫਿਰ ਇਹ ਆਤਮਾ ਉਸਦੀ ਕਿਰਨ। ਕਹੋ ਕਬੀਰ ਏ ਰਾਮ ਕੀ ਅੰਸ਼, ਜਸ ਕਾ ਗਦ ਪਰ ਮਿਟੇ ਨਾ ਮਨਸ਼। ਫਿਰ ਉਸੇ ਕਿਰਨ ਦੀ ਰੋਸ਼ਨੀ ਸਾਡਾ ਸੂਕਸ਼ਮ ਸਰੀਰ ਮਨ, ਫਿਰ ਉਸੇ ਰੋਸ਼ਨੀ ਕਰਕੇ ਜੋ ਕੁਛ ਹੈ ਅਤੇ ਪ੍ਰਗਟ ਹੋਇਆ ਉਹ ਹੈ ਸਾਡਾ ਤਨ। ਮੈਂ ਚੂੰਕਿ ਆਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹ ਜੋ 400 ਸਾਲ ਆ ਸਥਾਪਨਾ ਦਿਵਸ ਆ ਰਿਹਾ, ਇਹਦੇ ਸੰਬੰਧ 'ਚ ਵਿਚਾਰਾਂ ਦੀ ਲੜੀ ਚਲਾਈ ਹੋਈ ਹੈ, ਪਰ ਮੈਂ ਅਰਜ਼ ਕਰਾਂ, ਸਤਿਗੁਰੂ ਕਹਿੰਦੇ ਨੇ ਬਾਣੀ ਬਿਰਲੋ ਵਿਚਾਰ ਸੀ ਅਤੇ ਬਹੁਤ ਗਹਿਰੀਆਂ ਗੱਲਾਂ। ਇਹਨੂੰ ਹੋਰ ਦੋ ਸ਼ਬਦਾਂ 'ਚ ਮੈਂ ਬਿਆਨ ਕਰਾਂ। ਜੋ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ, ਜੋ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ। ਅਲੱਗ ਅਲੱਗ ਨਹੀਂ ਹੈ, ਜੋੜ ਨਹੀਂ ਹੈ, ਨਿਰਜੁਰ ਨਿਰੂਪ ਹੈ। ਨਾਨਕ ਸੋਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ 'ਚ ਕੋਈ ਭੇਦ ਨਹੀਂ, ਕੋਈ ਭੇਦ ਨਹੀਂ। ਜੋ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ। ਪਰਮਾਤਮਾ ਤੋਂ ਸ਼ਬਦ ਹੋਇਆ, ਸ਼ਬਦ ਦੇ ਜਪ ਕਰਕੇ ਪ੍ਰਕਾਸ਼ ਹੋਵੇਗਾ, ਭਾਵ ਪਰਮਾਤਮਾ ਦਾ ਬੋਧ ਹੋਵੇਗਾ, ਪਤਾ ਚੱਲੇਗਾ। ਤਾਂ ਹੁਣ ਮੈਂ ਫਿਰ ਦੁਹਰਾਵਾਂ, ਇੱਕ ਸੂਰਜ, ਫਿਰ ਉਸਦੀਆਂ ਕਿਰਨਾਂ ਨੇ, ਫਿਰ ਕਿਰਨਾਂ ਦੀ ਰੋਸ਼ਨੀ ਹੈ, ਫਿਰ ਰੋਸ਼ਨੀ ਦੇ ਜੋ ਕੁਝ ਦਿਖਾਈ ਦੇ ਰਿਹਾ, ਰੋਸ਼ਨੀ ਕਰਕੇ ਜੋ ਕੁਝ ਪ੍ਰਗਟ ਹੋਇਆ ਪਰਮਾਤਮਾ ਹੈ, ਆਤਮਾ ਹੈ, ਫਿਰ ਸੂਕਸ਼ਮ ਸਰੀਰ ਹੈ ਜਿਸ ਨੂੰ ਮਨ ਕਹਿੰਦੇ ਨੇ, ਔਰ ਜਿਸ ਮਨ ਕਰਕੇ ਕੁਛ ਹੋਂਦ ਪ੍ਰਗਟ ਹੋਈ ਅਤੇ ਮਹਿਸੂਸ ਹੋ ਰਹੀ ਹੈ ਉਹ ਹੈ ਸਾਡਾ ਤਨ। ਚਾਰਾਂ ਦਾ ਇੰਜ ਅਸੀਂ ਜੋੜ ਹਾਂ। ਮੈਂ ਫਿਰ ਅਰਜ਼ ਕਰਾਂ, ਪਰਮਾਤਮਾ ਕੁਛ ਵਸਤੂਆਂ ਦਾ ਜੋੜ ਨਹੀਂ ਹੈ, ਗੁਰੂ ਅਤੇ ਪਰਮਾਤਮਾ ਕੋਈ ਜੋੜ ਨਹੀਂ ਹੈ, ਇੱਕੋ ਹੀ ਹੈ। ਇਹ ਵੀ ਮੈਂ ਅਰਜ਼ ਕਰਦਾ, ਨਿਰਜੁਰ ਨਿਰੂਪ ਹੈ। मैं एक दफा फिर दोहरा दें, यह बिल्डिंग गुरुद्वारे की कई तरह के साजो समान का जोड़ है। इटा ने, सीमेंट ने, लकड़ है, और तरह तरह का सैकड़े किस्म का साजो समान है, तो यह बिल्डिंग है। असी जोड़ हाँ, परमात्मा निर्जोड़ है, निर्जुर निरूप है। हुण मैं अर्ज करा, ये जिहड़ा साडा अस्थूल तन है आकार, इहदे दो भाग मनदे ने, अनमई कोश प्राणमई कोश। अगों जो साडा सूक्ष्म शरीर है उहदे भी दो भाग मनदे ने, मनमई कोश विज्ञानमई कोश। जो पंजवां है, जो मूल है, उन्हों आनंदमई कोश कहिंदे ने परमात्मा, क्योंकि किरण भी सूरज करके है, रोशनी भी सूरज करके है, और रोशनी करके जो कुछ बनया ते प्रगट होया वो भी सूरज करके। सूरज एको रुत अनेक, नानक करते के केते वेश, प्रकृति अनेका वेश जो धारण कर दिए एक सूरज करके। खैर हुण मुख्तसर मैं अर्ज करा, ये तन अनमई कोश प्राणमई कोश, कुछ विद्वान तो इसनों इंज कह दें बस तन अन्न ही है, तन रोटी है और कुछ भी नहीं है, ये बनया ही रोटी तो है। किस तरह इनू गुरबाणी फिर इंज खोल दी है, रखत बिंद कर निमया अगन उदर मजार। तन दी होंद किवें बनी, बिंद तो खून तो। मां की रकत पिता बिंदारा, मां दा लहू पिता दा बिंद। प्रश्न ये पैदा होंदा है, लहू किवें बनया, बिंद किवें बनया, रोटी तो, भोजन तो। मूल रूप विच ए तन भोजन है, मूल रूप विच ए तन रोटी है, और कुछ भी नहीं है। मां की रकत पिता बिंदारा, बिंद ते जिन पिंड किया, अगन कुंड रखाया, दस मास माता उधर राख्या, बहुर लागी माया। रकत बिंद करने में आ, ये लहू तो बने है, पूरी एकाग्रता देना, बिंद तो बने है। लहू बनता है रोटी तो, बिंद बनता है रोटी तो, तन रोटी है और कुछ भी नहीं है। जद बनया रोटी तो है, तो हुण मैं अर्ज करांगा, जीवेगा भी रोटी ते आसरे ते, बिना रोटी तो जीव ही नहीं सकता। बनया जो तो है, बनया भोजन तो है, भोजन तो बिना ये जीव ही नहीं सकता। कारण तन दी लोड़ नूं असीं भुख कहिंदे आ, ते भुख भोजन मंगदी है, रोटी मंगदी है। बनिया रोटी तो है, जीवेगा भी रोटी दे आसरे ते। कबीर जैसा महान संत भी कह उठे है, भूखे भगत न कीजे ये माला अपनी लीजे। पहले अपनी माला, साढ़े कोल भुगत भुखिया भगती नहीं होने, असी भुखिया तेरा नाम नहीं ले सकते। रोटी चाहिए है, दो सिर मांगो चूना, चून हटे नू कहंदे ना, दो सिर मांगो चूना पाए गयो संगलूना, अध सिर मांगो दाले मखो दोनों वक्त जवा ले। मूल रूप विच ऐलान कर दे पैन, भूखे भगत न कीजे ये माला अपनी दे, ऐले अपनी माला, ये नहीं होनी बंदगी। पुराना जमाना सी, रस्ते च होटल रेस्टोरेंट ढाबे नहीं आंदे सन, दूर दूर तो संगतां गुरु दे दर्शन करन लई आउंदियां सन। धन गुरु अमरदास जी महाराज ने मर्यादा बना दिती, पहले पंगत पाछे संगत, पहले अन्न पानी ग्रहण कर लो फिर संगत विच आओ कथा कीर्तन सुनो। ਕੋਈ 10 ਮੀਲ ਤੋਂ ਚੱਲ ਕੇ ਆਉਂਦਾ ਸੀ, ਕੋਈ 5 ਮੀਲ ਤੋਂ, ਕੋਈ 20 ਮੀਲ ਤੋਂ, ਲੰਬੀਆਂ ਵਾਟਾਂ ਤੈਅ ਕਰਕੇ ਥੱਕੇ ਤਰੁੱਟੇ, ਨਹੀਂ ਇਸ਼ਨਾਨ ਪਾਨ ਕਰਕੇ ਪਹਿਲੇ ਖਾਣ ਪਾਨ ਕਰੋ ਲੰਗਰ ਪੰਗਤ, ਫਿਰ ਸੰਗਤ ਦੇ ਜਾਓ। ਇੱਕ ਮਰਿਆਦਾ ਬਣਾ ਦਿੱਤੀ, ਪੰਗਤ ਸੰਗਤ ਨਾਲ ਜੋੜ ਦਿੱਤੀ, ਰੋਟੀ ਨੂੰ ਭੋਜਨ ਨੂੰ ਭਜਨ ਦੇ ਨਾਲ ਜੋੜ ਦਿੱਤਾ, ਇੱਕ ਮਿਕ ਕਰ ਦਿੱਤਾ। ਮੈਂ ਫਿਰ ਅਰਜ਼ ਕਰਾਂ, ਸਾਡੀ ਹੋਂਦ ਕੁਝ ਪਦਾਰਥਾਂ ਦਾ ਜੋੜ ਹੈ, ਔਰ ਇੱਕ ਦਫਾ ਮੈਂ ਫਿਰ ਦੁਹਰਾਵਾਂ, ਪਰਮਾਤਮਾ ਜੋੜ ਨਹੀਂ ਹੈ, ਨਿਰਜੁਰ ਨਿਰੂਪ ਹੈ, ਨਿਰਜੋੜ ਹੈ, ਆਪ ਹੀ ਆਪ ਹੈ, ਕਿਸੇ ਚੀਜ਼ ਦਾ ਜੋੜ ਨਹੀਂ, ਕਿਸੇ ਵਸਤੂਆਂ ਦਾ ਜੋੜ ਨਹੀਂ ਹੈ। ਤੋ ਤਨ ਚੌਂਕੇ ਬਣਿਆ ਰੋਟੀ ਤੋਂ ਹੈ, ਬਿੰਦ ਤੋਂ ਬਣਿਆ, ਖੂਨ ਤੋਂ ਬਣਿਆ, ਖੂਨ ਬਿੰਦ ਰੋਟੀ ਤੋਂ ਬਣਦਾ, ਇਹ ਜੀਵੇਗਾ ਵੀ ਰੋਟੀ ਦੇ ਆਸਰੇ ਤੇ। ਭਗਤ ਕਬੀਰ ਨੇ ਚਾਰ ਹਸਤੀਆਂ ਨੂੰ ਪੂਜਨੀਕ ਕਿਹਾ, ਧਨ ਧਨ ਕਰਕੇ ਕਿਹਾ। ਇਹ ਚਾਰਾਂ ਦੀ ਗਿਣਤੀ ਮੈਂ ਤੁਹਾਡੇ ਸਾਹਮਣੇ ਰੱਖਾਂ। ਧਨ ਗੋਪਾਲ, ਧਨ ਗੁਰੂਦੇਵ। ਹੇ ਗੋਪਾਲ, ਸ੍ਰਿਸ਼ਟੀ ਦੇ ਪਾਲਣਹਾਰ, ਤੂੰ ਧਨਤਾ ਦੇ ਯੋਗ ਹੈ। ਹੇ ਗੁਰੂ, ਤੂੰ ਵੀ ਧਨ ਹੈ। ਇਹ ਦੋ ਦਫਾ ਧਨ ਧਨ ਪਰਮਾਤਮਾ ਨੂੰ ਕਿਹਾ, ਤੂੰ ਪ੍ਰਕਾਸ਼ ਦੇ ਰੂਪ ਵਿੱਚ ਵੀ ਧਨ ਹੈ, ਤੂੰ ਸ਼ਬਦ ਦੇ ਰੂਪ ਵਿੱਚ ਵੀ ਧਨ ਹੈ। ਮੈਂ ਇੱਕ ਦਫਾ ਫਿਰ ਦੁਹਰਾਵਾਂ, ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ, ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ। ਪਰਮਾਤਮਾ ਵਿਆਪਕ ਹੈ, ਸ਼ਬਦ ਵਿਆਪਕ ਹੈ, ਗੁਰੂ ਵਿਆਪਕ ਹੈ, ਪ੍ਰਭੂ ਵਿਆਪਕ ਹੈ। ਜੋ ਵਿਆਪਕ ਨਹੀਂ, ਉਹ ਹਰ ਜਗ੍ਹਾ 'ਤੇ ਮਦਦਗਾਰ ਨਹੀਂ ਹੋ ਸਕਦਾ। ਜਿੱਥੇ ਹਰ ਆਰਾਧੀਏ, ਤਿੱਥੇ ਹਰ ਮਿੱਤ ਸਹਾਇ। ਉਜਾੜ ਦੇ 'ਚ ਯਾਦ ਕਰੋ, ਘਰ ਬਾਹਰ ਦੇ 'ਚ ਯਾਦ ਕਰੋ, ਮੰਦਰ ਮਸਜਿਦ ਦੇ 'ਚ ਯਾਦ ਕਰੋ, ਸਫ਼ਰ ਦੇ 'ਚ ਯਾਦ ਕਰੋ, ਜਿੱਥੇ ਹਰ ਆਰਾਧੀਏ, ਕਿਧਰੇ ਵੀ ਆਰਾਧਨਾ ਕਰ, ਜਿੱਥੇ ਹਰ ਮਿੱਤ ਸਹਾਇ। ਇਹ ਤਾਂ ਹੀ ਹੋ ਸਕਦਾ ਜਿਹੜਾ ਹਰ ਜਗ੍ਹਾ ਹੋਵੇ, ਵਿਆਪਕ ਹੋਵੇ। ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਤੋ ਸਦਾ ਸੰਗ ਗੁਰੂ ਤੇ ਤਾਂ ਹੀ ਹੋ ਸਕਦਾ ਜੇ ਵਿਆਪਕ ਹੋਵੇ। ਮੈਂ ਅਰਜ਼ ਕਰਾਂ, ਭਾਵੇਂ ਧਾਰਮਿਕ ਮੰਦਰ ਜ਼ਮੀਨ ਤੇ ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ ਨੇ, ਬੜੇ ਚਰਚ ਨੇ, ਬੜੀਆਂ ਮਸਜਿਦਾਂ ਨੇ, ਬੜੇ ਗੁਰਦੁਆਰੇ ਨੇ, ਬੜੇ ਮੰਦਰ ਨੇ, ਕੋਈ ਕਮੀ ਨਹੀਂ। ਧਾਰਮਿਕ ਮਨੁੱਖ ਇਤਨੇ ਨਹੀਂ ਨੇ ਜਿਤਨੇ ਧਾਰਮਿਕ ਮੰਦਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ। ਜਾਂ ਮੈਨੂੰ ਕਹਿਣ ਦੇਣਾ, ਅਮਰੀਕਾ ਦੇ ਜਿਤਨੇ ਗੁਰਦੁਆਰੇ ਨੇ, ਉਤਨੇ ਗੁਰੂ ਕੇ ਸਿੱਖ ਨਹੀਂ ਨੇ। ਔਖੇ ਨਾ ਹੋ ਜਾਣਾ ਕਿਧਰੇ। ਗੁਰਦੁਆਰਾ ਕਿਸ ਵਾਸਤੇ ਹੈ? ਪਰਮਾਤਮਾ ਯਾਦ ਆਵੇ, ਅਤੇ ਸਿੱਖ ਉਹ ਹੈ ਜਿਹਨੂੰ ਵੇਖ ਕੇ ਗੁਰੂ ਯਾਦ ਆਵੇ। ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਜ਼ਮੀਨ 'ਤੇ ਜਿਤਨੇ ਧਾਰਮਿਕ ਮੰਦਰ ਨੇ, ਇਤਨੇ ਧਾਰਮਿਕ ਮਨੁੱਖ ਨਹੀਂ ਨੇ। ਕਿਉਂ? ਧਾਰਮਿਕ ਮੰਦਰ ਧਨ ਨਾਲ ਬਣਨਗੇ, ਸੇਵਾ ਹੈ, ਵਸਤੂਆਂ ਨਾਲ ਬਣਨਗੇ, ਸੇਵਾ ਹੈ। ਧਾਰਮਿਕ ਮਨੁੱਖ ਤੇ ਸਿਮਰਨ ਨਾਲ ਬਣੇਗਾ, ਜਪ ਨਾਲ ਬਣੇਗਾ, ਉਸ ਤੋਂ ਬਿਨਾਂ ਨਹੀਂ ਬਣ ਸਕਦਾ, ਬਣ ਹੀ ਨਹੀਂ ਸਕਦਾ, ਬਿਨਾਂ ਜਪ ਤੋਂ ਬਣ ਹੀ ਨਹੀਂ ਸਕਦਾ। ਤੇ ਚਲੋ, ਵਾਹਿਗੁਰੂ ਵਾਹਿਗੁਰੂ ਜਪਣਾ ਹੈ, ਕਿਤਨਾ ਕੁ ਜਪੀਏ, ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹੋ ਮੰਤਵ ਜਪੀਏ, ਬਾਰ ਬਾਰ ਜਪ, ਬਾਰ ਬਾਰ ਜਪ, ਹਰ ਵਕਤ ਜਪ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾ, ਕੋਈ ਤੇਰਾ ਦਮ ਖਾਲੀ ਨਾ ਜਾਏ। ਵਾਹਿਗੁਰੂ ਸ਼ਬਦ ਇੱਕ ਦਮ ਦੇ 'ਚ ਪੂਰਾ ਹੋ ਜਾਂਦਾ, ਵਾਹਿਗੁਰੂ ਇੱਕ ਦਮ ਦੇ 'ਚ ਪੂਰਾ ਹੋ ਗਿਆ, ਤੇਰਾ ਕੋਈ ਦਮ ਖਾਲੀ ਨਾ ਜਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰੰਗਜ਼ੇਬ ਨੂੰ ਜੋ ਜ਼ਫਰਨਾਮੇ ਵਿੱਚ ਲਿਖਦੇ ਨੇ, ਲਵਾ ਲੱਭੇ ਕੁੰ ਦਮ ਬਦਮ ਨੋ ਸ਼ਕੁਨ, ਗਮੇ ਹਰ ਦੋ ਆਲਮ ਫਰਾਮੋ ਸ਼ਕੁਨ, औरंगजेब तेरे दमां दे प्याले खाली ने, कुछ भी नहीं है, ताई ठनक दे ज्यादा ने, ताई रोला रप्पा बहुत पाते ने, तेरे दमां दे प्यालियां दे कुछ भी नहीं है। इनों भर परमात्मा दे नाम दे आबे हयात नाल ताके लोक परलोक दियां मुश्किलां, लोक परलोक दियां चिंतावां तेरियां खत्म होन। परम पुरख उस नूं कहिंदे ने जिहड़ी गल मित्र नूं आखणी है उही दुश्मन नूं कहणी। सांझा उपदेश यही मित्रां नूं कहना है, सिखां नूं कहना है, दम दम सदा संभालदा, दम ना विरथा जाए। यही औरंगजेब नूं भी कहना है, लभा लभे कुन दम बदम नव शकुन गमे हर दो आलम फराम शकुन। ऐ औरंगजेब तेरे दमां दे प्याले बिल्कुल खाली ने, तेरे दमां दे कुछ भी नहीं है। किसी दे दमां दे धन होंदा है, किसी दे दमां दे परिवार होंदा है, हर वक्त परिवार दी याद, हर वक्त धन दी याद, किसी दे दमां दे कारोबार होंदा है, हर वक्त कारोबार दी याद, किसी दे दमां दे निरंकार होंदा है, दम दम सदा संभालदा, दम ना बिरथा जाए। लबा लबे कुन दम बदम लो शकुन गमे अर्दो आलम फराम शकुन। भगत कबीर कहिंदे ने हे प्रभु तू धनता दे योग है। मैं फिर अर्ज करा, धार्मिक मंदिर सेवा नाल बनता है, धन नाल बनते हैं। धन देना सेवा है, दान एक सेवा है, सिमरन नहीं है। तो कोई दान नाल मन पवित्र नहीं आता, गुस्ताखी माफ कई दफा तो हंकार हो जाता है अगर सिमरन नहीं। तीरथ बरतर दान कर मन में धरे गुमान, उल्टा गुमान पैदा हो जाता है। मैं इन्ना दान दिता है, लोकी दानी दानी कहते ने, ते बंदे दे पैर फिर जमीन ते नहीं टिकते। चलो लोकी ना खन तो कई बंदे ते दीवारां ते भी लिखवांदे ने, पत्थरां ते भी लिखांदे ने, इतना दिता है, इतना दान कीता है। मैं इंडिया के एक दो गुरुद्वारे एक फड़ी देखी, अज तक जितने प्रधान बने सन ना 50-60 साल सारे दे नाम, फलाने साल हो रहे हैं, फलाने दो वरे हो रहे हैं, फलाने दो वरे हो। हैरानगी हुई मैनू, कोई अपने दान का ना लिखवांदा है, कोई प्रधान का ना लिखवांदा है, कोई होर ते कुछ होर। असल देते हिरदे दी तख्ती ते प्रभु दा नाम ही लिखना है, गलत इतनी चाहिदी सी। औखा कम, औखा बड़ा कठिन है। जमीन देते धार्मिक मंदिर खड़ा करना एक सेवा है। जीवन धार्मिक हो सके सिमरन तो बिना नहीं आता, नहीं आता। दो लवज होर भी मैनू कहन देना, दान नालों लखा गुणा औखा है सिमरन, सेवा नालों लखा गुणा औखा है सिमरन। मैं सैकड़े गुणा नहीं कह रहा, बहुत दुनिया सेवा करती है, बहुत दुनिया सिमरन नहीं करती। सेवा नालों सैकड़े गुणा नहीं, हजारा गुणा नहीं, लखा गुणा औखा है सिमरन। दानी हर शहर दे मिलणगे, ब्रह्म ज्ञानी नहीं मिलणगे, नहीं मिलणगे। सेवा करन वाले हर शहर दे मिलणगे, रब नाल जुड़े हुए हर शहर दे नहीं मिलणगे, कतई ही नहीं मिलणगे। होर भी हर तरह दे मनुख हर शहर दे मिलणगे, चोटी दे इंजीनियर मिलणगे, लॉयर मिलणगे, डॉक्टर साइंटिस्ट मिलणगे, बड़े बड़े कारोबारी मिलणगे, धनवान मिलणगे। हर शहर दे ब्रह्मज्ञानी नहीं होंदा, हर शहर दे धनवान होंदे ने, हर शहर दे गुणवान होंदे ने, दार्शनिक होंदे ने, फिलोसफर होंदे ने, कलाकार होंदे ने, इंजीनियर होंदे ने, साइंटिस्ट होंदे ने, डॉक्टर होंदे ने, बड़े बड़े कानून दा लॉयर होंदे ने। हर शहर दे भगत नहीं होंदे, हर शहर दे पूर्ण ब्रह्मज्ञानी नहीं होंदा। तो फिर मैं कह दिया, चोटी दे साइंटिस्ट, लॉयर, इंजीनियर, धनवान, कारोबारी नालों भी औखा कम है भगत बनना, भगत बनना। कठिन है। कई दफा दो दिन बंदा गुरुद्वारे आंदा है ते तीन दिन नितनेम करता है, कहिंदा खेड ते कुछ बने ही नहीं। इहदे कोल पुछो तू चार दिन च इंजीनियर बनिया, तू पंज दिन च डॉक्टर बनिया, तू अज चोटी दा साइंटिस्ट बनिया, तीन दिन च बनिया। समा लगता इत्थे भी गल ना गल नहीं पैंदी। जिन्नी नाम ते आया गए मशक्कत गाल, धन लई ये 24 घंटे भी गाल ना गाल सकता है, धर्म लई प्रभु दे नाम लई 24 घंटे च 1 घंटा भी कोई नहीं है। मनुख सारो दिन इस मजूरी करे, हर सिमरन की बेला बजर सिर पर है। सारा दिन मजदूरी करदा है, मेहनत करदा है, भज दौड़ करदा है, रब दे नां दा जपण दा वेला। महाराज कहिंदे आलसां दे पत्थर पै गए, आलस दे उठदे ही नहीं। उस वक्त धन वास्ते भी उठ सकदा है, अमृत वेले भी उठ सकदा है, रात नूं भी उठ सकदा है, दिन नूं भी पज सकदा है, परमात्मा वास्ते नहीं उठ सकता। हर सिमरन की बेला बजर सिर पर है। पत्थर पै जांदे ने सिर ते, ते पत्थरां तले ते मुरदे आउंदे ने, कोई जिंदा मनुख थोड़ी आउंदे ने। गुस्ताखी माफ मैनू कहण देना, गुरु ग्रंथ साहब जी महाराज कहिंदे ने अमृत वेले सुते मनुख दरअसल जीवदियां जागदियां लाशां ही ने और कुछ भी नहीं। फरीदा पिछल रात ना जागयो जीवंदड़ो मोयो, जिंदा लाश मुरदा ही पै ने। फरीदा पिछल रात ना जागयो जीवंदड़ो मोयो, जै ते रब विसारे हो तो रब ना विसरियो, तो जरूर उन्हों भुलाया है, उन्हें तेनों नहीं भुलाया। तेरी याद देच ओ नहीं है, उस दी याद देच तू है। उदी तरफों तेरे नाल संबंध जुड़िया है, तेरी तरफों उस दे नाल रिश्ता टुटिया है। हर सिमरन की बेला बजर सिर पर है। भाई साहब भाई नंद लाल इस नूं इंज बयान करदे ने, बेदारी अस्त जिंदगी ऐ साहिबान शौक, गोया हराम करदम आइंदा ख्वाब ए सुबह। जिस मनुख नूं शब्द दी चोट नाल थोड़ी जिहा भी जागृति मिल गई है, शब्द ने जिस दे थोड़े जिहा दरवाजे खोल दिते ने, कन्न खोल दिते ने, उन्हूं एक समझ आ गई कि अगर अमृत वेले मैं सुत्ता रह गया तो मेरा सोना हराम है, मैं हराम सुत्ता। तो जो अमृत वेले सुत्ता रह गया उसकी नींद हराम है, दिन नूं उसका जागना भी हराम है। महाराज ते कहिंदे ने उसका खाना पीना भी हराम है। सो जीविया जिस मन वसिया सोए, नानक अवर न जीवे कोए। इहनूं जिंदा कहण की भी की लोड़ है। जे जीवे पत लथी जाए, सब हराम जे ता किच खाए। दिन भर जो कुछ खाएगा भी हराम खाएगा, इहदा जीवना भी हराम, इहदा जागना हराम। क्यों? इन्हें अपनी नींद हराम की थी, अमृत वेले सुत्ता रह गया, नहीं जा गया। जै ते रब विसारियो, रब ना विसरियो। मूल गल इतनी है, तन दिया कुछ लोड़ा ने कि अन्न रोटी, मैं फिर दोहरावां तन रोटी तो बने और कुछ भी नहीं है। ये अन्न पानी का पुतला, इन्हों अन्नमई कोश कहिंदे ने। ये साढ़े त्रैमण देवरी चले पानी अन्न, इस तो बिना नहीं चल सकती। ये रोटी तो बनया है, तन जीवेगा चलेगा रोटी दे आसरे थे। मैं फिर दोहरा दें, तन किवें बनया? रखत बिंद कर निमया, निमया बनया जमया। रखत बिंद कर निमया, अगन उधर मजा। ये लहू तो बनया है, बिंद तो बनया है। मां की रखत पिता बिंदारा, पिता दा बिंद मां दा लहू, ये बनया तन बनया। पर प्रश्न बन पैदा होंदा है, बिंद किवें बनया, लहू क्यों बनया? रोटी तो, भोजन तो, और किस तो बनया? इस वास्ते तन भोजन है, क्योंकि तन भोजन तो बनया है। जीवन भर मनुख नूं चिंता भी रोटी दी रहिंदी और कुछ भी नहीं। गुस्ताखी माफ, ਧਨ ਸੰਪਦਾ ਦੇ ਅੰਬਾਰ ਦਰਅਸਲ ਰੋਟੀਆਂ ਦੇ ਅੰਬਾਰ ਹੈ। ਮਨੁੱਖ ਚਾਹੁੰਦਾ ਵੀ ਜੀਵਨ ਭਰ ਦੀਆਂ ਰੋਟੀਆਂ, ਸੱਤ ਪੀੜ੍ਹੀਆਂ ਦੀਆਂ ਰੋਟੀਆਂ, ਨੋਟਾਂ ਦੇ ਬੰਡਲ ਰੋਟੀਆਂ ਦੇ ਬੰਡਲ ਨੇ, ਹੋਰ ਕੁਛ ਵੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਸਭ ਰੋਟੀਆਂ ਦਾ ਢੇਰ ਹੈ, ਰਿਜ਼ਕ ਦੀ ਚਿੰਤਾ ਹੈ। ਮਨੁੱਖ ਨੂੰ ਰਿਜ਼ਕ ਭਜਾਈ ਫਿਰਦਾ ਹੈ, ਰੋਟੀ ਭਜਾਈ ਫਿਰਦੀ ਹੈ। ਬੜੀਆਂ ਸੋਹਣੀਆਂ ਪੰਕਤੀਆਂ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਏ। ਰੋਟੀਆਂ ਧੱਕੇ ਮਾਰ ਰਹੀਆਂ ਨੇ, ਭਜਾਈ ਫਿਰਦੀਆਂ ਨੇ, ਕਿਉਂ? ਤਨ ਬਣਿਆ ਰੋਟੀ ਤੋਂ, ਇਹ ਜੀਵੇਗਾ ਰੋਟੀ ਦੇ ਆਸਰੇ ਤੇ। ਚਿੰਤਾ ਬਹੁਤੀ ਰੋਟੀ ਦੀ, ਪਾਣੀ ਦੀ ਨਹੀਂ। ਪਾਣੀ ਦੀ ਤਾਂ ਬਾਰਿਸ਼ ਵੀ ਆਉਂਦੀ ਹੈ, ਪਾਣੀ ਦੇ ਤਾਂ ਦਰਿਆ ਵੀ ਚੱਲਦੇ ਨੇ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਕਮਾਉਣੀ ਪੈਂਦੀ ਹੈ, ਕਿਰਤ ਕਰਨੀ ਪੈਂਦੀ ਹੈ। ਪਾਣੀ ਦੇ ਤਾਂ ਦਰਿਆ ਪਏ ਵਗਦੇ ਨੇ, ਪਾਣੀ ਦੇ ਤਾਂ ਸਰੋਵਰ ਨੇ, ਝੀਲਾਂ ਨੇ, ਪਾਣੀ ਦੀ ਤਾਂ ਮੂਸਰਾਧਾਰ ਬਾਰਿਸ਼ ਆਉਂਦੀ ਹੈ। ਕੋਈ ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ, ਕੋਈ ਰੋਟੀਆਂ ਦੇ ਸਰੋਵਰ ਨਹੀਂ, ਕੋਈ ਰੋਟੀਆਂ ਦਾ ਸਾਗਰ ਨਹੀਂ, ਕੋਈ ਰੋਟੀਆਂ ਦੀ ਬਾਰਿਸ਼ ਨਹੀਂ। ਕਿਰਤ ਕਰਨੀ ਪੈਂਦੀ ਹੈ, ਤਾਂ ਕਿਰਤ ਕੀ ਹੈ? ਰੋਟੀ ਕਮਾਉਣੀ ਪੈਂਦੀ ਹੈ। ਹੁਣ ਮਹਾਰਾਜ ਕਹਿੰਦੇ ਨੇ ਹਰ ਜਗ੍ਹਾ ਹਵਾ ਹੈ, ਹਰ ਜਗ੍ਹਾ ਹੈ, ਹਰ ਜਗ੍ਹਾ ਮਨੁੱਖ ਲਈ ਰੋਟੀ ਨਹੀਂ ਹੈ। ਜਿੱਥੇ ਬੈਠਾ ਉੱਥੇ ਰੋਟੀ ਨਹੀਂ ਹੈ, ਜਿੱਥੇ ਰੋਟੀ ਹੈ ਉੱਥੇ ਜਾਣਾ ਪਏਗਾ। ਇਸ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ, ਜਿੱਥੇ ਰੋਟੀ ਦੀ ਪਈ ਹੈ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਏ। ਮਹਾਰਾਜ ਕਹਿੰਦੇ ਨੇ ਮੈਂ ਇੱਕ ਸੱਚਾਈ ਬਿਆਨ ਕਰ ਰਿਹਾ, ਇਹੀ ਸੱਚਾਈ ਹੈ। ਮਨੁੱਖ ਦੇ ਦਾਣੇ ਹਰ ਜਗ੍ਹਾ ਨਹੀਂ ਨੇ, ਜਹਾਂ ਦਾਣੇ ਜਿੱਥੇ ਹਨ। ਇਹ ਕਿਰਤ ਇਸ ਨੂੰ ਧੱਕੇ ਮਾਰੇਗੀ ਔਰ ਉੱਥੇ ਜਾਏਗਾ ਜਿੱਥੇ ਰੋਟੀ ਪਈ ਹੈ। ਮਨੁੱਖ ਜਿੱਥੇ ਹੈ ਉੱਥੇ ਰੋਟੀ ਨਹੀਂ ਹੈ, ਜਿੱਥੇ ਵੀ ਹੋਵੇ ਰੋਟੀ ਵਾਸਤੇ ਦੁਕਾਨ 'ਤੇ, ਬਾਜ਼ਾਰ 'ਤੇ, ਫੈਕਟਰੀ ਦੇ 'ਚ ਕਿਤੇ ਨਾ ਕਿਤੇ ਜਾਣਾ ਪਏਗਾ। ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਏ। ਬਹੁਤ ਪੁਰਾਣੀ ਗੱਲ ਯਾਦ ਆ ਗਈ ਇਸ ਵਕਤ ਲਾਲਵਨ, ਮੈਂ ਸਮਝਦਾ 25-30 ਸਾਲ ਤਾਂ ਹੋ ਗਏ ਹੋਣੇ ਨੇ। ਗੁਰਦੁਆਰਾ ਸੀਸਗੰਜ ਸਾਹਿਬ ਦੇ 'ਚ ਉਸ ਵਕਤ ਦੇ ਬਜ਼ੁਰਗ ਕਥਾਵਾਚਕ ਗਿਆਨੀ ਮਾਨ ਸਿੰਘ ਜੀ ਜੌਹਰ ਕਥਾ ਕਰ ਰਹੇ ਸਨ। ਮੈਂ ਆਸਨਸੋਲ ਤੋਂ ਅੰਮ੍ਰਿਤ ਵੇਲੇ ਦਿੱਲੀ ਪਹੁੰਚਿਆ, ਇਸ਼ਨਾਨ ਪਾਨ ਕਰਕੇ ਜਦ ਮੈਂ ਮੱਥਾ ਟੇਕਣ ਗਿਆ ਤਾਂ ਗਿਆਨੀ ਜੀ ਕਥਾ ਕਰ ਰਹੇ ਸਨ। ਪੁਰਾਣੇ ਬਜ਼ੁਰਗ ਕਥਾਵਾਚਕਾਂ ਦੇ 'ਚੋਂ 3-4 ਮੰਨੇ ਜਾਂਦੇ ਸਨ, ਗਿਆਨੀ ਰਣਜੀਤ ਸਿੰਘ ਜੀ ਪਾਰਸ, ਪ੍ਰਿੰਸੀਪਲ ਗੰਗਾ ਸਿੰਘ, ਗਿਆਨੀ ਮਾਨ ਸਿੰਘ ਜੌਹਰ, ਬੇਦੀ ਬ੍ਰਿਜ ਵੱਲਭ ਸਿੰਘ, ਇਹ ਪੁਰਾਣੇ ਕਥਾਵਾਚਕਾਂ 'ਚ ਸੁਲਝੇ ਵਿਦਵਾਨ ਗੁਰਮੁਖ ਸਮਝੇ ਜਾਂਦੇ ਸਨ। ਗਿਆਨੀ ਰਣਜੀਤ ਸਿੰਘ ਜੀ ਪਾਰਸ, ਪ੍ਰਿੰਸੀਪਲ ਗੰਗਾ ਸਿੰਘ, ਬੇਦੀ ਬ੍ਰਿਜ ਵੱਲਭ ਸਿੰਘ ਔਰ ਗਿਆਨੀ ਮਾਨ ਸਿੰਘ ਜੌਹਰ, ਗਿਆਨੀ ਤੀਰਥ ਸਿੰਘ ਇਤਿਹਾਦਕ, ਇਹ ਬਜ਼ੁਰਗ ਕਥਾ ਕਰ ਰਹੇ ਸਨ। ਮੈਂ ਸੁਭਾਵਕ ਬੈਠ ਗਿਆ, ਭਾਵੇਂ ਮੈਂ ਜਾਣਾ ਸੀ ਅੱਗੇ, ਮੈਂ ਕਿਹਾ ਚਲੋ ਬਜ਼ੁਰਗਾਂ ਦੇ ਦਰਸ਼ਨ ਬਹੁਤ ਦਿਨਾਂ ਬਾਅਦ ਹੋਏ ਨੇ, ਕਥਾ ਸੁਣੀਏ। ਉਹ ਇੱਕ ਪੁਰਾਣਕ ਮਿੱਥ ਸੁਣਾ ਰਹੇ ਸਨ, ਇਸ ਪੰਕਤੀ ਨੂੰ ਆਧਾਰ ਬਣਾ ਕੇ। ਇੱਕ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਣ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇੱਕ ਸੰਸਾਰ ਬਣਾਉਂਦਾ, ਇੱਕ ਸੰਸਾਰ ਨੂੰ ਟਿਕਾਉਂਦਾ, ਇੱਕ ਸੰਸਾਰ ਨੂੰ ਮਿਟਾਉਂਦਾ। ਦਰਅਸਲ ਕਿਰਿਆਵਾਂ ਜਗਤ ਵਿੱਚ 3 ਆਉਣੀਆਂ ਹੋ ਰਹੀਆਂ ਨੇ, ਬਣਨਾ, ਟਿਕਣਾ, ਮਿਟਣਾ, ਹੋਰ ਕੁਛ ਵੀ ਨਹੀਂ ਹੋ ਰਿਹਾ। ਜੀਵ ਜੰਮਦੇ ਨੇ, ਜੀਵ ਟਿਕਦੇ ਨੇ, ਜੀਵ ਮਰਦੇ ਨੇ। ਸੰਸਾਰ ਵਿੱਚ ਅਸੀਂ ਕੁਝ ਬਣਾਉਂਦੇ ਹਾਂ, ਬਣਦਾ, ਕੁਝ ਦਿਨ ਟਿਕਦਾ, ਫਿਰ ਮਿਟ ਜਾਂਦਾ। ਐਸਾ ਕੁਛ ਵੀ ਨਹੀਂ ਜੋ ਨਾ ਮਿਟੇ। ਪ੍ਰਕਿਰਤੀ ਦਾ ਨਿਯਮ ਵੀ ਹੈ, ਪ੍ਰਕਿਰਤੀ ਦੇ ਅਰਥ ਕਿਧਰੇ ਨੇਚਰ ਨਾ ਕਰਨਾ, ਪ੍ਰਕਿਰਤੀ ਕ੍ਰਿਤ ਤੋਂ ਪਹਿਲੇ ਜੋ ਸੀ परमात्मा ओदा नियम भी है, वह भी जो कुछ बनाता है मिटा देता है। सूरज बनाया है ना, एक दिन मिटा देगा। घटंत दीपंग घटंत रूपंग घटंत रव सस नखत्र गगनंग। महाराज कहते हर चीज बनती है, कुछ देर टिकती है फिर मिटती है। सूरज भी कुछ देर टिकता फिर एक दिन मिट जाता है। जैसे 40 साल तो बाद साडा शरीर घटना शुरू हो जाता है। 40 सी पुर होए, 85 पग खिसे, 60 के बुढ़ेपा आवे, एक सीमा ते पहुंच के सूरज भी घटता है और एक दिन मिट जाता है। असी भी घटते हैं, घटते हैं, एक दिन मिट जाते हैं, मिट जाते हैं। ये नियम प्रकृति ने हर एक ते लागू किया है, हर एक ते लागू किया। जैसे दिन मान मैगजीन दे मैनू पढ़न नू मिलिया, जो भारत दे साइंस दी पत्रिका है, भई एक सैकंड दे 40 लख टन वजन सूरज का घट रहा है एक सैकंड दे। और फिर वह इंज कहते ने बुढ़ा सूरज है, अपनी जवानी हंडा बैठा है। होर ब्रह्मांड दे कई जवान सूरज ने, कई बच्चे सूरज ने, कई जन्म लैण वाले ने। इसनों इंज कहिए जिमें 6 अरब के करीब इस वक्त जमीन के उत्ते मनुख ने, कुछ बुढ़े ने, कुछ जवान ने, कुछ बच्चे ने। अज तक अरबां खरबां मनुखां दियां चितावां जल चुकियां ने, कबरां बन चुकियां ने। बाबा फरीद से कहंदे ने जिस आसन हम बैठे किते बैस गया। अज साइंस मनन लग पई है जिथे असी बैठे हाँ कम से कम 10 बंदियां दी खाक या राख ते होनी चाहिए, होनी चाहिए। अरबां खरबां मनुखां दियां चितावां जल चुकियां, अरबां खरबां मनुखां दियां कबरां बन चुकियां। 6 अरब मनुख जमीन ते इस वक्त मौजूद ने। लखां मनुखी बच्चे रोज जन्म ले रहे, लखां ही रोज रुखसत हो रहे, चितावां जल रही, कबरां बन रही। लखां ही जीव माथावां दे गर्भ दे चने। अकाल पुरख की देह में कोटक बेसन महेश, कोट इंद्र ब्रह्मा के ते रवसस कोट जलेस। महाराज ते कहंदे ने अरबां खरबां सूरज बने ने, अरबां सूरज मिट चुके ने, अरबां खरबां सूरज अकाल पुरख दे गर्भ दे चने जन्म लैण वाले ने। ऐ जिहड़ा पसारा असी देखदे हां, गुरु अर्जन देव जी महाराज कहंदे ने कई बार पसरियो पसारा, कोई एक दफा, कितनी दफा बन चुके हैं ते मिट चुके हैं। ये लंबा चौड़ा सिलसिला कई दफा हो चुके हैं ते मिट चुके हैं। ये जो कर्म तिन हो रहे हैं, क्रियावां तिन हो रही ने, बनना टिकना मिटना, इनू पुराणक मिथ बयान करके फिर उन्होंने गुरमत दृष्टिकोण ज्ञानी मान सिंह ने संगत दे सामने रखिया। पुराणक मिथ यह है संसार बनांदा है ब्रह्मा, पालना करता है, टिकांदा है विष्णु, मिटा देंदा है शंकर शिवजी। ज्ञानी मान सिंह जौहर का अपना स्वभाव से थोड़ी जिहा मजाकी तबीयत दे भी सन, खुश करम, क्योंकि उन्हां दा स्वभाव से वह इस स्वभाव को अक्सर कथा दे भी जोड़ देंदे सन। उन्होंने कहा विष्णु भगवान जद जीवां दा रिजक वंडन लगे, मैं संक्षेप दे चर्च पै करना, कहिंदा बड़ियां लंबियां कतारां लगियां हुई सन पशुआं दियां, पंखियां दियां, मनुखां दियां। कहिण लगा उन्हां मनुखां दी कतार दे च लैन दे च मैं भी खड़ा सी, मैं भी खड़ा सी। हर एक ने झोली अड्डी हुई, विष्णु किसी दी झोली च 2 मुठ्ठां पांदा है, किसी दी झोली च 1 मुठ पांदा है, किसी दी झोली च 1/2 मुठ पांदा है। अंचलता कर रहे हैं, उन्हां दा अपना ढंग, पुराणक मिथ नूं बयान करन दा ढंग, किसी ही वाद ਘਾਟ ਕਿਸੇ ਹੀ ਪਏ ਸਗਰਲੇ ਲਰ ਲਰ ਮਊਆ ਦੋ ਭਰਾ ਲੜ ਪੈਂਦੇ ਨੇ ਕੌਮਾਂ ਲੜ ਪੈਂਦੀਆਂ ਨੇ ਕਿਸੇ ਕੋਲ ਵੱਧ ਹੈ ਕਿਸੇ ਕੋਲ ਘੱਟ ਹੈ ਕਿਸੇ ਹੀ ਵਾਦ ਘਾਟ ਕਿਸੇ ਹੀ ਪਏ ਸਗਲੇ ਲਰ ਲਰ ਮਊਆ ਸੰਸਾਰ ਵਿੱਚ ਲੜਾਈ ਝਗੜਾ ਕਿਸ ਚੀਜ਼ ਦਾ ਹੈ ਕਿਸੇ ਕੋਲ ਕੋਈ ਚੀਜ਼ ਵੱਧ ਹੈ ਕਿਸੇ ਕੋਲ ਘੱਟ ਹੈ ਦੋ ਭਰਾਵਾਂ ਦੇ ਝਗੜਾ ਕਿਸ ਗੱਲ ਦਾ ਹੋ ਜਾਂਦਾ ਵੱਧ ਘੱਟ ਦਾ ਹੋ ਜਾਂਦਾ ਹੈ ਦੋ ਭੈਣਾਂ ਦੇ ਵਿੱਚ ਵੀ ਕਲੇਸ਼ ਮੱਚ ਜਾਂਦਾ ਹੈ ਵੱਧ ਘੱਟ ਦਾ ਕਿਸੇ ਹੀ ਵਾਦ ਘਾਟ ਕਿਸੇ ਹੀ ਪੇ ਸਗਲੇ ਲਰ ਲਰ ਮਊਆ ਤੋ ਗਿਆਨੀ ਮਾਨ ਸਿੰਘ ਜੀ ਝੌਰ ਸੁਣਾ ਰਹੇ ਸਨ ਕਿਸੇ ਦੀ ਝੋਰੇ 'ਚ ਵਿਸ਼ਨੂੰ ਭਗਵਾਨ ਦੋ ਮੁੱਠਾਂ ਪਾ ਦਿੰਦਾ ਕਿਸੇ ਦੀ ਝੋਲੀ 'ਚ ਇੱਕ ਕਿਸੇ ਦੀ ਝੋਲੀ 'ਚ ਅੱਧੀ ਮੁੱਠ ਇਹਦੇ ਉੱਤੇ ਉਹਨਾਂ ਨੇ ਅੱਧਾ ਘੰਟਾ ਲਾਇਆ ਸੀ ਕਿਸ ਤਰੀਕੇ ਨਾਲ ਉਹ ਮੁੱਠਾਂ ਝੋਲੀ 'ਚ ਪਾ ਰਹੇ ਮੈਂ ਮੁਕਤਸਰ ਅਰਜ਼ ਕਰਦਾ ਪਿਆ ਕਹਿੰਦੇ ਮੈਂ ਵੀ ਉਸ ਲਾਈਨ 'ਚ ਖੜਾ ਸੀ ਬੜੀ ਮੁਸ਼ਕਿਲ ਨਾਲ ਕਹਿੰਦਾ ਮੇਰੀ ਵਾਰੀ ਆਈ ਗਿਆਨੀ ਮਾਨ ਸਿੰਘ ਦੇ ਕਹਿਣ ਦਾ ਢੰਗ ਕਹਿੰਦਾ ਮੈਂ ਵੀ ਝੋਲੀ ਅੱਡ ਕੇ ਖੜਾ ਮੁੱਠਾਂ ਦੋਵੇਂ ਭਰੀਆਂ ਵਿਸ਼ਨੂੰ ਨੇ ਮਾਨ ਸਿੰਘ ਕਹਿਣ ਲੱਗੇ ਮੇਰੀ ਝੋਲੀ 'ਚ ਨਹੀਂ ਪਾਈਆਂ ਇੰਜ ਖਿਲੇਰ ਦਿੱਤੀਆਂ ਆਖਿਆ ਗਿਆਨੀ ਸਿੰਘ ਜਿੱਥੇ ਜਿੱਥੇ ਹੁਣ ਤੇਰੇ ਦਾਣੇ ਖਿਲੇਰੇ ਨੇ ਚੁਣ ਲੈ ਉਹ ਫਿਰ ਬੋਲੇ 84 ਸਾਲ ਅੱਜ ਮੈਨੂੰ ਹੋ ਗਏ ਨੇ ਦਾਣੇ ਚੁਣਦਿਆਂ ਚੁਣਦਿਆਂ ਜਿਸ ਦਿਨ ਦਾਣੇ ਮੁੱਕ ਗਏ ਮਾਨ ਸਿੰਘ ਮੁੱਕ ਜਾਏਗਾ ਮਾਨ ਸਿੰਘ ਮੁੱਕ ਜਾਏਗਾ ਔਰ ਹਕੀਕਤ ਹੈ ਦਾਣੇ ਸਾਰਿਆਂ ਦੇ ਉਸਨੇ ਖਿਲੇਰੇ ਹੋਏ ਨੇ ਕਿਸੇ ਦੀ ਝੋਲੀ 'ਚ ਨਹੀਂ ਪਾਉਂਦਾ ਅਸਲੀਅਤ ਜਹਾਂ ਦਾਣੇ ਤਾਹਾਂ ਖਾਣੇ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚ ਹੈ ਹਰ ਇੱਕ ਦੇ ਦਾਣੇ ਉਸਨੇ ਖਿਲੇਰ ਦੇ ਤਨ ਚੁਣੋ ਆਪੇ ਕਿਰਤ ਕੀ ਬਾਂਦੀ ਜਗ ਫਿਰੇ ਚਿਤ ਬੰਦ ਨਾ ਦੀਰਾ ਕਿਰਤ ਵਜਾਈ ਫਿਰਦੀ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚੇ ਮਹਾਰਾਜ ਕਹਿੰਦੇ ਨੇ ਇੱਕ ਸੱਚਾਈ ਹੈ ਬੜੀ ਪ੍ਰਬਲ ਸੱਚਾਈ ਹੈ ਜਿੱਥੇ ਦਾਣੇ ਨੇ ਕਿਰਤ ਧੱਕਾ ਮਾਰੇਗੀ ਉੱਥੇ ਜਾਣਾ ਪਵੇਗਾ ਮਨੁੱਖ ਜਿੱਥੇ ਬੈਠਾ ਹੈ ਉੱਥੇ ਰਿਜ਼ਕ ਨਹੀਂ ਹੈ ਰਿਜ਼ਕ ਲੱਭਣਾ ਪਵੇਗਾ ਭਰਤਰੀ ਨੇ ਤੰਗ ਆ ਕੇ ਇੱਥੋਂ ਹੀ ਕਿਉਂਕਿ ਉਹਨੂੰ ਦੂਜੇ ਚੌਥੇ ਦਿਨ ਭਿਕਸ਼ਾ ਮੰਗਣ ਲਈ ਜਾਣਾ ਪੈਂਦਾ ਸੀ ਗੋਰਖ ਨੇ ਉਹਦੀ ਇਹੀ ਸੇਵਾ ਲਾਈ ਹੈ ਅਤੇ ਯੋਗੀਆਂ ਨੂੰ ਵੀ ਭਿਕਸ਼ਾ ਮੰਗਣੀ ਪੈਂਦੀ ਹੈ ਜਿਵੇਂ ਬੌਧ ਭਿਕਸ਼ੂ ਭਿਕਸ਼ਾ ਮੰਗਦੇ ਨੇ ਇਸ ਤਰ੍ਹਾਂ ਯੋਗੀ ਵੀ ਪਰ ਇਹ ਰਾਜਾ ਰਹਿ ਚੁੱਕਿਆ ਸੀ ਧਾਰ ਸਟੇਟ ਦਾ ਰਾਜਾ ਸੀ ਰਾਜਾ ਬਿਕਰਮਾਜੀਤ ਦਾ ਛੋਟਾ ਭਰਾ ਸੀ ਬਿਕਰਮਾਜੀਤ ਉਜੈਨ ਦਾ ਰਾਜਾ ਸੀ ਅਤੇ ਭਰਤਰੀ ਧਾਰ ਦਾ ਰਾਜਾ ਸੀ ਪਰ ਅੱਜ ਭਿਕਸ਼ਾ ਮੰਗਣੀ ਪੈ ਗਈ ਜੋਗੀ ਬਣਿਆ ਰੱਬ ਦੇ ਨੇ ਇੱਕ ਪਿੰਡ ਦੇ 'ਚ ਗਿਆ ਸੀ ਪਿੰਡ ਦਾ ਜਿਹੜਾ ਮੁਖੀਆ ਸਰਪੰਚ ਸੀ ਉਹ ਕਿਧਰੇ ਚਲਾਣਾ ਕਰ ਗਿਆ ਤੋ ਸਾਰੇ ਮਰਗੜ ਘਾਟ ਪਹੁੰਚੇ ਘਰ ਘਰ ਦੇ ਸੋਗ ਕਰਕੇ ਕਿਸੇ ਨੇ ਰੋਟੀ ਬਣਾਈ ਨੇ ਦੋ ਚਾਰ ਦਰਵਾਜ਼ਿਆਂ 'ਤੇ ਦਸਤਕ ਦਿੱਤੀ ਭਿਕਸ਼ਾ ਮਿਲੀ ਨਹੀਂ ਦੂਜੇ ਪਿੰਡ ਚਲਾ ਗਿਆ 2 ਮੀਲ ਦੀ ਦੂਰੀ 'ਤੇ ਉੱਥੇ ਮੇਲਾ ਲੱਗਿਆ ਹੋਇਆ ਸੀ ਬੜਾ ਭਾਰੀ ਸਾਰਾ ਪਿੰਡ ਮੇਲੇ 'ਤੇ ਪਹੁੰਚਿਆ ਹੋਇਆ ਦੁਖੀ ਹਿਰਦੇ ਨਾਲ ਵਾਪਸ ਆ ਗਿਆ ਆਪਣੀ ਕੁਟੀਆ 'ਚ ਹੁਣ ਇੱਕ ਤਾਂ 2 ਦਿਨ ਦਾ ਭੁੱਖਾ ਯੋਗੀ ਅਕਸਰ ਕਈ ਦਫ਼ਾ ਰੋਜ਼ ਨਹੀਂ ਖਾਂਦੇ ਦੂਜੇ ਦਿਨ ਖਾਣਗੇ ਔਰ ਰੋਜ਼ ਵੀ ਖਾਣਾ ਅਤੇ ਅੱਧੇ ਪੇਟ ਖਾਣਾ ਦੁਪਹਿਰ ਤੋਂ ਬਾਅਦ ਔਰ ਇੱਕ ਟਾਈਮ ਜ਼ਿਆਦਾ ਇਹ ਪਾਣੀ ਪੀਂਦੇ ਨੇ ਕਿਉਂਕਿ ਜਿਸ ਤਰ੍ਹਾਂ ਦੀ ਉਹ ਸਾਧਨਾ ਕਰਦੇ ਨੇ ਸਰੀਰ ਦੇ ਅੰਦਰ ਗਰਮੀ ਵੱਧਦੀ ਹੈ ਪਾਣੀ ਇਹਨਾਂ ਨੂੰ ਜ਼ਿਆਦਾ ਪੀਣਾ ਪੈਂਦਾ ਪਰ ਅੱਜ ਇਹ 2 ਦਿਨ ਦਾ ਭੁੱਖ ਹੈ ਅਤੇ ਇੱਕ ਪੈਦਲ 2 ਪਿੰਡਾਂ 'ਚ ਜਾਣਾ ਪਿਆ ਜ਼ਿਆਦਾ ਚੱਲਣਾ ਪਿਆ ਥੱਕਿਆ ਹਾਰਿਆ ਆਇਆ ਇਹਦਾ ਇੱਕ ਛੰਦ ਹੈ ਵੈਰਾਗ ਸ਼ਤਕ ਦੇ ਜਿਹਦੇ 3 ਗ੍ਰੰਥ ਨੇ ਨੀਤੀ ਸ਼ਤਕ ਵੈਰਾਧ ਸ਼ਤਕ ਅਤੇ ਸ਼ਿੰਗਾਰ ਸ਼ਤਕ ਪਰ ਧਾਰਮਿਕ ਜਗਤ ਵਿੱਚ ਪ੍ਰਚਲਿਤ ਹੈ ਵੈਰਾਗ ਸ਼ਤਕ ਸ਼ਾਇਦ ਆਪ ਨੂੰ ਪਤਾ ਹੋਵੇ ਪ੍ਰਾਣਾਯਮ ਦੀ ਸਾਧਨਾ ਕਰਕੇ ਇਸਨੇ ਆਪਣੀ ਉਮਰ ਵੀ ਬੜੀ ਲੰਬੀ ਕਰ ਲਈ ਸੀ ਔਰ ਇਹ ਗੁਰੂ ਨਾਨਕ ਦੇਵ ਜੀ ਦੇ ਵਕਤ ਮੌਜੂਦ ਸੀ धन गुरु नानक देव जी महाराज ने तीन शब्द भी भरतरी के प्रति उच्चारण किए ने आसा राग के अंदर। तिना शब्दों का वक् वक् आशा है लगता है भरतरी ने कुछ इस तरह के प्रश्न किए हो गए। यह तिना दिया दो दो पंक्तियां भी मैं थोड़े सामने रखते हैं। जल ते उपजे जल ते जो दूर जल में जोत रेहा भरपूर सुन भरतर नानक कहे विचार निर्मल नाम मेरा आधार। दूसरी सगली जोत हमारी समय इतने किधर भरतरी ने पूछ लिया थोड़ा पंथ की है तो साहब कहते हैं सगली जोत हमारी समय नाना वरन अनेकं कह नानक सुन भरतर जोगी पार ब्रह्म लिव एकं। सारिया के नाल चलना सारिया नो नाल लेके चलना बस नानक का यही पंथ है कोई पंथ नहीं है भरतरी होर कोई पंथ नहीं है। तीसरा सिफती रत्ता सद बैरागी जुए जन्म न हारे कह नानक सुन भरतर जोगी खीवा अमृत धारे। स्वासा नू रोक के इसने अपनी उम्र लंबी की थी सी राजा बिक्रमा जीत का छोटा बेरा। अज दो दिन का बुख है बुख तो बैबल अपनी कुटिया च आया है उदों ये वैराग शतक ग्रंथ की रचना भी कर रहा है। उदा एक छंद मैं थानू सरवण करावां। वो कहिंदे नागों का आहार ब्यार माठी कीनो मुख चार उदम न हिंसा वार सुख सदा होए है। ए परमात्मा सब तो एक त्रिगत जोन तो बनाई सप फनियर नाग जहरीले नाग उन्हां दा मूल रिजक तो बनाया मिट्टी खुड दे विच भी इन्हां नूं मिट्टी मिल जांदी है। जैसे मूल रिजक मनुख का अन्न है कणक है भावे हजार चीजा खावे होर सप का भी मूल रिजक मिट्टी है। पवन दे जो पानी की नमी है उदे चों ही पानी पी लेंदा है हवा दे चों ही पानी कढ़ लेंदा है। कुछ इस ढंग का आला परिपूर्ण परमात्मा ने सप दे च बनाया। यह कहिंदा इतनी त्रिगत जोन जिन्हों देखण नूं भी जी नहीं करता उदे ते तू इतना तरस खादा है उदा रिजक उदे घर दे च ही मिल जांदा है उन्हों भजना दौड़ना नहीं पैंदा रिजक दी खातर क्योंकि जिस खुड़ दे च रहिंदा उत्थे भी मिट्टी मिल जांदी है। नागों का आहार ब्यार ब्यार कहिंदे ने हवा नूं ते माटी मिट्टी ब्यार दे चों हवा दे चों ही पानी पी लैंदे ने। नागों का आहार ब्यार माटी कीनो मुख चार उदम न हिंसा वार सुख सदा होए है। अंकुर त्रिड़ाद सुदा सो प्रसाद पावे पशु एलाद धार धरा सोए। कई जंगली जानवर तो जंगल दे बनाए ने हिरन इत्यादक चितले इत्यादक नहीं लगाया उन्हां दा आहार जंगल दे घास पत्थे बनाए बड़ा बनाया तू जंगल दे घास पत्थे उन्होंने सहजे रिजक मिल जाता है। रची नरों की बित जोना बिना बित रंडी पूत समताए दंडी नाए कोए। एक महान संत भगत दे बोलने तो कहने दे मैं संकोच ना करा वो कहिंदा हे परमात्मा तू मनुख दी रोजी खिलेर देती है लभनी पैंदी है इन्हों पता भी नहीं आता मेरा रिजक कित्थे है और रिजक इसनों धक्के मारता है। बिना पुरुषार्थ दे बिना मेहनत दे ये रिजक लभदा नहीं। अशरफल मखलूकात धरती दा सरदार मनुख एदी रोजी तू औखी बनाई मैं तेनू कहांगा तू रंडी दा पुत्र है तेरा प्यो है नहीं जे तेनू कोई अकल देंदा। भरतरी राजयोगी भरतरी रंडी पूत समताए दंडी नायक तेनू कौन समझावे। जिहड़ा समा मेरा भजन दे च लगना चाहीदा सी भिक्षा मंगण दे च लग जांदा है। दो दिन का मैं भुखा हूं तेरा नाम मैनू नहीं चंगा लगता। कबीर दे बोल भूख है भगत न कीजे ये माला अपनी लीजे अहले अपनी माला भुखिया तेरी बंदगी नहीं होनी नाम नहीं जपया जाना। तन रोटी है ये जीवेगा भी रोटी दे आसरे थे उस तो बिना नहीं जी सकता। भगत कबीर इस वास्ते चारा नू धन धन कहिंदे ने धन गोपाल धन गुरुदेव धन अनाद भूखे कवल टेके दंता दे योग है परमात्मा तो, दंता दे रूप है तेरी ज्योत शब्द गुरु, और धनता दे योग है ए अन्न रोटी, ये पेट दे पै जाए तो गुरु भी चंगा लगता है, रब भी चंगा लगता है, नहीं तो रब तू नहीं चंगा लगता। धन अनाद भूखे कवल टेके, फिर चौथा धन ओए संत जिन ऐसी जानी तिनको मिलबो सारंग पानी। ओ संत भी धनता दे योग जिन्होंने इस असलियत नो समझे है, इस हकीकत नो जाने है। तन रोटी है, भौतिक पदार्थ है, और आपकी ज्ञातली अर्ज करा, इस्लाम चार तत्व मनता है, पांच नहीं मनता। यहूदी ईसाई भी करीबन करीबन पंजवा तत्व नहीं मनते। इत्थे थोड़े निकट इंग्लैंड विच शायद 3 साल पहले एक उगे मुस्लिम विद्वान ने, जिदे अक्सर लेख उत्थे जंग अखबार उर्दू दा उहदे च निकलदे रहिंदे, लिखदा रहिंदा, स्वभाविक किधरे रेडियो टीवी ते कथा सुनी उसने, तो उहदे च कोई सूफी कलाम सुनिया, गुरुद्वारे आण लग पिया। मेरे कमरे च आके मैनू कहण लगा शरीर दे च पंजवां तत् केड़ी थां ते है। शरीर दे च मिट्टी है, समझ च आउंदी है, मिट्टी दा पुतला है। शरीर दे च हवा है, पवन है, दिसदी है, पता चलदा है। शरीर दे च अग्नि भी है, शरीर दे च पानी भी है। ये जो पंजवां तत् भारत दे ऋषि मुनि मनदे ने आकाश स्पेस जगह, ये शरीर दे च केड़ी थां ते? ਪੰਜਵਾਂ ਤੱਤ ਕੋਈ ਨਹੀਂ ਹੈ। ਮੈਨੂੰ ਕਹਿਣ ਲੱਗੇ ਜਦ ਤੁਸੀਂ ਪੰਜ ਤੱਤਾਂ ਦੀ ਵਿਆਖਿਆ ਕੀਤੀ ਮੈਂ ਰੇਡੀਓ 'ਤੇ ਸੁਣੀ, ਮੈਨੂੰ ਦੁੱਖ ਹੋਇਆ ਵੀ ਤੁਸੀਂ ਵੀ ਪੰਜ ਤੱਤ ਮੰਨਦੇ ਹੋ। ਮੈਂ ਕਿਹਾ ਪੰਜ ਤੱਤ ਮੰਨਦੇ ਕੀ ਆ, ਪਰਮਾਤਮਾ ਨੇ ਬਣਾਈ ਪੰਜ ਤੱਤ ਨੇ, ਪ੍ਰਭੂ ਨੇ ਬਣਾਈ ਪੰਜ। ਕਹਿੰਦਾ ਨਹੀਂ, ਪੰਜਵਾਂ ਤੱਤ ਦੱਸੋ ਸਰੀਰ ਦੇ ਵਿੱਚ ਕਿੱਥੇ। ਪਾਣੀ ਹੈ ਅਸੀਂ ਮੰਨਦੇ ਹਾਂ, ਮਿੱਟੀ ਹੈ ਅਸੀਂ ਮੰਨਦੇ ਹਾਂ, ਅਗਨੀ ਹੈ ਅਸੀਂ ਮੰਨਦੇ ਹਾਂ, ਹਵਾ ਹੈ ਅਸੀਂ ਮੰਨਦੇ ਹਾਂ, ਪਹਿਲੇ ਦੱਸੋ ਸਰੀਰ ਦੇ ਵਿੱਚ ਆਕਾਸ਼ ਕਿਹੜੀ ਥਾਂ 'ਤੇ। ਸਰੀਰ ਆਕਾਸ਼ ਦੇ ਵਿੱਚ, ਸਰੀਰ ਨੂੰ ਹੋਣ ਵਾਸਤੇ ਵੀ ਜਗ੍ਹਾ ਚਾਹੀਦੀ ਹੈ, ਸਥਾਨ ਚਾਹੀਦਾ, ਸਪੇਸ ਚਾਹੀਦੀ ਹੈ। ਇਹਨਾਂ ਪੰਜ ਤੱਤਾਂ ਨੂੰ ਹੋਣ ਵਾਸਤੇ ਵੀ ਤਾਂ ਇੱਕ ਤੱਤ ਚਾਹੀਦਾ, ਜਗ੍ਹਾ 'ਤੇ ਚਾਹੀਦੀ ਹੈ, ਸਪੇਸ 'ਤੇ ਚਾਹੀਦਾ। ਪੰਜਵਾਂ ਤੱਤ ਆਕਾਸ਼, ਜਗ੍ਹਾ, ਅਸਥਾਨ। ਅਗਰ ਇਹ ਨਾ ਹੋਵੇ ਹਵਾ ਕਿੱਥੇ ਹੋਵੇਗੀ,
ਪਾਣੀ ਕਿੱਥੇ ਹੋਵੇ,
ਮਿੱਟੀ ਕਿੱਥੇ ਹੋਵੇਗੀ, ਅਗਨ ਕਿੱਥੇ ਹੋਵੇਗੀ। ਅਸਥਾਨ 'ਤੇ ਚਾਹੀਦਾ, ਸਪੇਸ 'ਤੇ ਚਾਹੀਦਾ, ਸੂਰਜ ਨੂੰ ਹੋਣ ਵਾਸਤੇ, ਸਾਗਰ ਨੂੰ ਹੋਣ ਵਾਸਤੇ, ਧਰਤੀ ਨੂੰ ਹੋਣ ਵਾਸਤੇ, ਸਰੀਰ ਨੂੰ ਹੋਣ ਵਾਸਤੇ, ਇਸ ਤਨ ਨੂੰ ਹੋਣ ਵਾਸਤੇ। ਕਹਿਣ ਲੱਗੇ ਇਸ ਤਰ੍ਹਾਂ ਵੀ ਸੋਚਿਆ ਜਾਂਦਾ, ਤਾਂ ਮੈਂ ਕਿਹਾ ਦਿਮਾਗ ਨੂੰ ਤਾਲੇ ਲਾਏ ਜਾਂਦੇ ਨੇ, ਇਸ ਤਰ੍ਹਾਂ ਵੀ ਸੋਚਿਆ ਜਾਂਦਾ। ਭਾਰਤ ਦੇ ਰਿਸ਼ੀ ਮੁਨੀਆਂ ਨੇ ਬਹੁਤ ਗਹਿਰਾ ਸੋਚਿਆ, ਅਗਰ ਸਪੇਸ ਨਹੀਂ ਹੈ, ਜਗ੍ਹਾ ਹੀ ਨਹੀਂ ਹੈ, ਤਾਂ ਤਨ ਕਿੱਥੇ ਹੋਵੇਗਾ, ਇਹ ਜ਼ਮੀਨ ਕਿੱਥੇ ਹੋਵੇਗੀ, ਇਹ ਸੂਰਜ ਚੰਦ ਤਾਰੇ ਕਿੱਥੇ ਆਉਣਗੇ, ਇਹ ਸਾਗਰ ਕਿੱਥੇ ਹੋਵੇਗਾ। ਅਸਥਾਨ ਪੰਜਵਾਂ ਤੱਤ ਆਕਾਸ਼, ਇਹ ਪੰਜ ਤੱਤ ਦਾ ਪੁਤਲਾ ਹੈ, ਔਰ ਚੱਲੇਗਾ ਅੰਨ ਪਾਣੀ ਦੇ ਆਸਰੇ ਤੇ। ਸਾਡੇ ਤ੍ਰੈਮਣ ਦੇਹੁਰੀ ਚੱਲੇ ਪਾਣੀ ਅੰਨ। ਦੂਸਰਾ ਸਾਡਾ ਸੂਖਸ਼ਮ ਸਰੀਰ ਹੈ, ਇਹ ਅੰਨ ਪਾਣੀ ਦਾ ਪੁਤਲਾ ਨਹੀਂ ਹੈ। ਉਹਨੂੰ ਮਨ ਵੀ ਕਹਿ ਦਿੰਦੇ ਨੇ, ਉਹਨੂੰ ਸੂਖਸ਼ਮ ਸਰੀਰ ਵੀ ਕਹਿ ਦਿੰਦੇ ਨੇ, ਉਹਨੂੰ ਜੀਵ ਆਤਮਾ ਵੀ ਕਹਿ ਦਿੰਦੇ ਨੇ। ਗਿਆਨ ਗੁਰੂ ਆਤਮ ਉਪਦੇਸ਼ੋ, ਆਤਮਾ ਨੂੰ ਉਪਦੇਸ਼ ਕਰੋ। ਇੱਥੇ ਆਤਮਾ ਦੇ ਅਰਥ ਮਨ, ਮਨ ਦੇ ਅਰਥ ਕਿਧਰੇ ਆਤਮਾ ਬਣਦਾ। ਇਹ ਪੰਜ ਤੱਤ ਦਾ ਪੁਤਲਾ ਨਹੀਂ ਹੈ, ਇਹਦੀ ਲੋੜ ਰੋਟੀ ਨਹੀਂ ਹੈ, ਭੋਜਨ ਇਸ ਦੀ ਲੋੜ ਨਹੀਂ ਹੈ। ਇਹ ਪੰਜ ਤੱਤਾਂ ਤੋਂ ਬਣਿਆ ਵੀ ਨਹੀਂ ਹੈ, ਫਿਰ ਕਿਸ ਤੋਂ ਬਣਿਆ? ਕਹੋ ਕਬੀਰ ਇਹ ਰਾਮ ਕੇ ਅੰਸ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਰੋਟੀ ਇਸ ਦੀ ਲੋੜ ਨਹੀਂ ਹੈ। ਤਨ ਦੀਆਂ ਲੋੜਾਂ ਨੂੰ, ਬਸ ਮੈਂ ਸਮਾਪਤ ਕਰਨ ਲੱਗਾ, ਸਮਾਂ ਹੋ ਗਿਆ। ਤਨ ਦੀਆਂ ਲੋੜਾਂ ਨੂੰ ਜਦੇ ਸੂਖਸਮ ਸਰੂਰ ਆਪਣੀ ਲੋੜ ਬਣਾ ਲੈਂਦਾ ਹੈ ਤਾਂ ਲੋਭ ਬਣ ਜਾਂਦਾ ਹੈ। ਪ੍ਰਭਤਾ ਤਨ ਦੀ ਲੋੜ ਹੋ ਸਕਦੀ, ਬਾਹਰ ਚਾਹੀਦੀ ਹੈ, ਮਾਣ ਵਡਿਆਈ ਵੀ ਚਾਹੀਦੀ, ਨਹੀਂ ਤਾਂ ਜੀਵਣਾ ਔਖਾ ਹੋ ਜਾਂਦਾ। ਕਮਜ਼ੋਰ ਬੰਦੇ ਨੂੰ ਕੌਣ ਜੀਣ ਦਿੰਦਾ? ਕਮਜ਼ੋਰ ਬੰਦੇ ਦੀ ਤਾਂ ਜਣਾ ਖਣਾ ਪੱਗ ਲਾ ਕੇ ਰੱਖ ਦਿੰਦਾ। ਪ੍ਰਭਤਾ ਤਾਂ ਚਾਹੀਦੀ ਹੈ, ਪਰ ਪ੍ਰਭਤਾ ਜਦ ਸੂਖਸ਼ਮ ਸਰੀਰ ਆਪਣਾ ਲੋਭ ਬਣਾ ਲੈਂਦਾ ਤਾਂ ਹੰਕਾਰ ਬਣ ਜਾਂਦਾ। ਧਨ ਤੇ ਚਾਹੀਦਾ, ਰੋਟੀ ਤੇ ਚਾਹੀਦੀ, ਪਦਾਰਥ ਤੇ ਚਾਹੀਦੇ, ਉਸ ਤੋਂ ਬਿਨਾਂ ਤਨ ਹੋ ਨਹੀਂ ਸਕਦਾ। ਪਰ ਧਨ ਤਨ ਦੀ ਲੋੜ ਸੀ, ਜਦ ਇਸ ਨੂੰ ਮਨ ਆਪਣੀ ਲੋੜ ਬਣਾ ਲੈਂਦਾ ਤਾਂ ਲੋਭ ਬਣ ਜਾਂਦਾ। ਲੋਭ ਪ੍ਰਭਤਾ ਤਨ ਦੀ ਲੋੜ ਸੀ, ਜਦ ਇਸ ਨੂੰ ਮਨ ਆਪਣੀ ਲੋੜ ਬਣਾ ਲੈਂਦਾ ਤਾਂ ਅਹੰਕਾਰ। ਕਾਮ ਵੀ ਤਨ ਦੀ ਲੋੜ ਸੀ, ਇੱਕ ਤਨ ਤੋਂ ਹੋਰ ਤਨ ਬਣੇ, ਹੋਰ ਸਹਾਰੇ ਬਣਨ, ਇਹ ਪੀੜ੍ਹੀ ਚੱਲਦੀ ਰਹੇ। ਵੱਧੀ ਵੇੜ ਬਹੁ ਪੀੜ੍ਹੀ ਚਾਲੀ, ਇਹ ਪੀੜ੍ਹੀ ਚੱਲਦੀ ਰਹਿਣੀ ਚਾਹੀਦੀ। ਬਸ ਜਦ ਇਸ ਕਾਮ ਨੂੰ ਮਨ ਆਪਣੀ ਲੋੜ ਬਣਾ ਲੈਂਦਾ ਤਾਂ ਇਹ ਵਾਸ਼ਨਾ ਬਣ ਜਾਂਦਾ, ਫਿਰ ਮਨੁੱਖ ਭ੍ਰਸ਼ਟ ਹੋ ਜਾਂਦਾ ਹੈ, ਹੰਕਾਰ ਕਰਕੇ, ਲੋਭ ਕਰਕੇ, ਵਾਸ਼ਨਾ ਕਰਕੇ। ਤਨ ਦੀਆਂ ਲੋੜਾਂ ਨੂੰ ਮਨ ਆਪਣੀ ਲੋੜ ਬਣਾ ਲੈਂਦਾ ਤਾਂ ਹੁੰਦਾ ਕਿ ਇਹ ਵਕਤੀ ਤੌਰ ਤੇ ਤਨ ਦੀ ਤ੍ਰਿਪਤੀ ਹੋ ਜਾਂਦੀ ਹੈ, ਮਨ ਦੀ ਤੇ ਹੁੰਦੀ ਨਹੀਂ, ਕਿਉਂਕਿ ਮਨ ਦੀ ਉਹ ਲੋੜ ਹੀ ਨਹੀਂ ਹੈ, ਪਰ ਭੁਲੇਖੇ 'ਚ ਬਣਾ ਲੈਂਦਾ। ਇਹ ਸਤਸੰਗ ਇਸ ਵਾਸਤੇ ਹੈ, ਤਨ ਦੀ ਲੋੜ ਰੋਟੀ ਹੈ, ਰਿਜ਼ਕ ਹੈ, ਮਨ ਦੀ ਇਹ ਲੋੜ ਨਹੀਂ ਹੈ। ਇਹ ਭੋਜਨ ਮਨ ਦੀ ਲੋੜ ਨਹੀਂ, ਭਜਨ ਮਨ ਦੀ ਲੋੜ ਹੈ, ਪ੍ਰਭੂ ਦਾ ਨਾਮ ਮਨ ਦੀ ਲੋੜ ਹੈ। ਇਸ ਦੀ ਪੂਰਤੀ ਕਿਵੇਂ ਕਰੀਏ, ਇਹ ਸਾਰਾ ਖੁਲਾਸਾ ਬਾਕੀ ਜੋ ਦੋ ਚਾਰ ਦਿਨ ਦਾਸ ਨੇ ਤੁਹਾਡੇ ਇੱਥੇ ਸੰਗਤ ਕਰਨੀ ਹੈ, ਤੁਹਾਡੇ ਹਾਜ਼ਰੀ ਭਰਨੀ ਹੈ, ਸੇਵਾ ਕਰਨੀ ਹੈ, ਇਹਦੇ 'ਚ ਮੈਂ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ, ਕਿਉਂਕਿ ਪੌਣਾ ਘੰਟਾ ਸੀ ਦਾਸ ਦਾ, ਸਮਾਪਤੀ ਹੋਣੀ ਹੈ। ਇਤਨਾ ਤੁਸੀਂ ਯਾਦ ਰੱਖਣਾ, ਇੱਕ ਸਾਡਾ ਸਥੂਲ ਸਰੀਰ ਹੈ, ਇਹ ਪੰਜ ਤੱਤ ਦਾ ਪੁਤਲਾ ਹੈ, ਅੰਨ ਪਾਣੀ ਇਸ ਦੀ ਲੋੜ ਹੈ। ਇੱਕ ਸਾਡਾ ਸੂਖਸ਼ਮ ਸਰੀਰ ਹੈ, ਉਹਨੂੰ ਮਨ ਵੀ ਕਹਿੰਦੇ ਨੇ, ਉਹਨੂੰ ਜੀਵ ਆਤਮਾ ਵੀ ਕਹਿੰਦੇ ਨੇ।
ਸੰਸਾਰ ਦੀ ਕੋਈ ਚੀਜ਼ ਉਹਦੀ ਲੋੜ ਨਹੀਂ ਹੈ,
ਲੇਕਿਨ ਇਹ ਲੋੜ ਬਣਾ ਲੈਂਦਾ,
ਸਮਝ ਲੈਂਦਾ, ਇੱਥੋਂ ਫਿਰ ਮਨ ਭਟਕ ਜਾਂਦਾ।
ਧਰਮ ਦੀ ਸਾਰੀ ਸਾਧਨਾ, ਧਰਮ ਦਾ ਸਾਰਾ ਗਿਆਨ ਮਨ ਨੂੰ ਸਮਝਾਉਣ ਵਾਸਤੇ ਹੈ।
ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਕਹਿੰਦੇ ਨੇ, ਮਨ ਮੂਰਖ
ਅਜ ਹੂੰ ਨਹੀਂ ਸਮਝਤ, ਸਿੱਖ ਦੇ ਹਾਰੇ ਉਹ ਨਹੀਂ। ਰੋਜ਼ ਰੋਜ਼ ਇਸ ਨੂੰ ਸਮਝਾਉਂਦਾ, ਇਹ ਤੇਰੀ ਲੋੜ ਨਹੀਂ ਹੈ, ਇਹਦੇ ਨਾਲ ਤੇਰੀ ਤ੍ਰਿਪਤੀ ਨਹੀਂ ਆਉਂਦੀ।
ਇਹ ਸਮਝਦਾ ਹੀ ਨਹੀਂ, ਸਮਝਦਾ ਹੀ ਨਹੀਂ। ਕਿਉਂ ਨਹੀਂ ਸਮਝਦਾ, ਇਹਦੇ ਕੀ ਕਾਰਨ ਨੇ?
ਇਹ ਸਾਰਾ ਲੜੀਵਾਰ ਵਿਚਾਰ 10-15 ਤਰੀਕ ਤੱਕ ਤੁਹਾਡੇ ਚਰਨ ਪਰਸ ਰਿਹਾ, ਖੋਲਣ ਦੀ ਨਿਮਾਣੀ ਕੋਸ਼ਿਸ਼ ਕਰੇਗਾ। ਰਾਤ ਦੇ ਸਮੇਂ 'ਚ
ਇਹ ਜੋ ਹੈ ਵਿਚਾਰਾਂ ਚੜ੍ਹਨਗੀਆਂ,
ਜੋ ਰਾਤ ਦਾ ਸਮਾਂ ਉਹਦੇ 'ਚ ਦਾਸ ਹਾਜ਼ਰੀ ਭਰੇਗਾ। ਹੋਰ ਗੁਰਮੁਖ ਪਿਆਰੇ ਲੁਧਿਆਣੇ ਤੋਂ ਜੋ ਆਏ ਨੇ, ਚੰਗੇ ਸੁਲਝੇ ਵਿਦਵਾਨ ਨੇ, ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਲੜੀਵਾਰ ਕਥਾ ਆਪ ਨੂੰ ਸਰਵਨ ਕਰਾ ਰਹੇ ਨੇ। ਅੰਮ੍ਰਿਤਸਰ ਤੋਂ ਆਏ ਹੋਏ ਗੁਰੂ ਕੇ ਕੀਰਤਨੀ ਵੀ ਬੜੇ ਸੁੰਦਰ ਢੰਗ ਨਾਲ ਤੁਹਾਨੂੰ ਕਰਤੇ ਪੁਰਖ ਨਾਲ ਜੋੜਨ ਦਾ ਵਸੀਲਾ ਪ੍ਰਦਾਨ ਕਰ ਰਹੇ ਨੇ। ਆਪ ਸਮੇਂ ਸਿਰ ਪਹੁੰਚਣਾ ਤੇ ਦਾਸ ਬਾਕੀ ਦਿਨਾਂ 'ਚ ਇਸ ਵਿਚਾਰ ਨੂੰ ਤੁਹਾਡੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰੇਗਾ। ਬੁੱਲ ਚੁੱਕ ਦੀ ਛਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸੈਭੰ ਗੁਰਪ੍ਰਸਾਦ। हे प्राणनाथ गोविंदे कृपा निधान जगत गुरु, हे संसार ताप हरणे करुणा में सब दुख हरो, हे शरण जोग दयाले दीनानाथ मया करो। शरीर स्वस्थ खीण समय सिमरंत नानक राम दामोदर माधवे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀਓ, ਦਾਸ ਨੇ ਕੱਲ ਤੋਂ ਇੱਕ ਵਿਚਾਰ ਆਰੰਭ ਕੀਤੀ ਸੀ। ਅਸੀਂ ਤਿੰਨਾਂ ਦੇ ਜੋੜ ਹਾਂ, ਤਨ ਮਨ ਆਤਮਾ। ਤਨ ਨੂੰ ਫਿਰ ਦੋ ਭਾਗਾਂ ਵਿੱਚ ਵੰਡਦੇ ਨੇ, ਅਨਮਈ ਕੋਸ਼ ਪ੍ਰਾਣਮਈ ਕੋਸ਼। ਮਨ ਨੂੰ ਵੀ ਦੋ ਭਾਗਾਂ ਵਿੱਚ ਵੰਡਦੇ ਨੇ, ਮਨਮਈ ਕੋਸ਼ ਵਿਗਿਆਨਮਈ ਕੋਸ਼। ਇਹਨਾਂ ਚਾਰਾਂ ਦਾ ਫਿਰ ਅੱਗੋਂ ਆਧਾਰ ਮੂਲ ਆਨੰਦਮਈ ਕੋਸ਼। ਇਹ ਚੂੰਕਿ ਅਨਮਈ ਕੋਸ਼ ਹੈ, ਤਨ ਇਹ ਚੱਲਦਾ ਅਨਪਾਣੀ ਦੇ ਆਸਰੇ ਤੇ। ਸਾਡੇ ਤ੍ਰੈ ਮਨ ਦੇਵਰੀ ਚੱਲੇ ਪਾਣੀ ਅੰਨ। ਥੋੜ੍ਹਾ ਜਿਹਾ ਦੁਹਰਾ ਦਿਆਂ ਤਾਂ ਕਿ ਲਿੰਕ ਜੁੜ ਜਾਏ। ਇਹ ਤਨ ਬਣਿਆ ਵੀ ਅੰਨ ਤੋਂ ਹੈ, ਭੋਜਨ ਤੋਂ ਬਣਿਆ, ਰੋਟੀ ਤੋਂ ਬਣਿਆ। ਜੈਸੇ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਇਹ ਖੂਨ ਅਤੇ ਬਿੰਦ ਤੋਂ ਬਣਿਆ ਅਤੇ ਖੂਨ ਅਤੇ ਬਿੰਦ ਰੋਟੀ ਤੋਂ ਬਣਦਾ, ਖੂਨ ਅਤੇ ਬਿੰਦ ਭੋਜਨ ਤੋਂ ਬਣਦਾ। ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ, ਇਹ ਬਿੰਦ ਤੋਂ ਬਣਦਾ। ਮਾਂ ਕੀ ਰਕਤ ਪਿਤਾ ਬਿੰਦਾਰਾ, पिता दा बिंद मां दा लहू। लहू भोजन तो बनता है, बिंद भोजन तो बनता है, इंज कलो त ए अनमई कोश भोजन तो बनया, रोटी तो बनया। जद बनया भोजन तो है तो फिर ए जीवेगा भी भोजन दे आसरे ते, बिना भोजन तो नहीं जिंदा रह सक। बनया जो भोजन तो है, ए अन्नमयी कोश बनया जो रोटी तो है, रोटी तो बिना नहीं रह सकता। ये रोटी तो बनया होया शरीर अंतिम समय तक रोटी मंगेगा, भोजन मंगेगा, अन्न मंगेगा। लेकिन मनमयी कोश, विज्ञानमयी कोश रोटी तो नहीं बनया, भोजन तो नहीं बनया। वो फिर किस तरह बनया? जिथे लंबी यात्रा करके तन रोटी तो बनया, रोटी पच के किधरे खून बनी है, रोटी पच के किधरे बिंद बनी है, फिर बिंद ते खून दा संजोग होया वासना करके फिर ए तन बनया लंबी यात्रा। मनमयी कोश, विज्ञानमयी कोश ये सीधा ब्रह्म तो आया, परमात्मा तो आया। मन तू ज्योत स्वरूप है, अपना मूल पछा। इस तरह मनमयी कोश, विज्ञानमयी कोश अति सूक्ष्म है, निराकार है। ये अन्नमयी कोश, प्राणमयी कोश आकार रखता है, वजूद रखता है। देख सकते हैं अपना तन, देख सकते हैं दूसरे का तन, देख सकते हैं। लेकिन असी दूसरे का सूक्ष्म शरीर नहीं देख सकते, दूसरे का मन नहीं देख सकते। थोड़ा जिहा यतन करिए, बहुत हिम्मत करिए, तो किधरे अपना मन थोड़ा जिहा महसूस कर सकते हैं, दूसरे का नहीं। एहो मन आर सी कोई गुरमुख देखे, कदी कदाई कोई कद गुरमुख अपने सूक्ष्म शरीर दे दर्शन करता है कि ये शरीर मेरा की है। हुण दोहां दी तुलनात्मक गल मैं थोड़े सामने रखना चाहना। तन दे च स्वास चलदे ने, खून गर्दिश करदा है, दिल धड़कदा। मनमयी कोश दे च विचार चलदे ने, यादां चलदियां ने, सोचनी चलदी है। प्राण श्वासां दा चलना, दिल दा धड़कना, खून दा चलना, ये अन्नमयी कोश दी जिंदगी है। विचारां दा चलना, सोचनी दा चलना, सिमृति दा चलना, ये सूक्ष्म शरीर दी जिंदगी है। पर देखना पेगा विचारां दे च चलदा की है, सोचनी दे च चलदा की है, यादां दे च चलदा की है। कहिंदे ने वासना चलदी है, वासना चलदी है। वासना किस दी? प्रभता दी वासना, पदार्थां दी वासना, रूप दी वासना, ऐ चलदी है। यादां विच, विचारां विच, सोचने विच। ये एक अध्यात्म विचार, जिंदगी सारी कर्म कांड च ना लंघ जाए, इस वास्ते मैं ये अर्ज कीता है। एक कथा कीर्तन भी अस्थूल शरीर दी लोड़ नहीं है, थोड़े अन्नमयी कोश की पूर्ति इस कथा नाल नहीं होवेगी, कीर्तन नाल नहीं होवेगी, पाठ नाल नहीं होवेगी, जप नाल नहीं होवेगी। अगर इस नाल हो सकती है, थले लंगर चलाण की लोड़ नहीं है। ये भजन, ये कथा, ये कीर्तन, ये जप ਇਹ ਸੂਖਸ਼ਮ ਸਰੀਰ ਦੀ ਲੋੜ ਹੈ। ਇਹ ਮਨਮਈ ਕੋਸ਼ ਦੀ ਲੋੜ ਹੈ। ਹੁਣ ਦੂਜਾ ਨੁਕਤਾ ਬਿਆਨ ਮੈਂ ਕਰਾਂ। ਨਾ ਸਮਝੀ ਦੇ ਕਾਰਨ ਕਰਕੇ ਪਸ਼ੂ ਕਈ ਦਫ਼ਾ ਨਾਲਿਆਂ ਦਾ ਗੰਦਾ ਪਾਣੀ ਵੀ ਪੀ ਲੈਂਦੇ ਨੇ, ਗਲਤ ਭੋਜਨ ਵੀ ਖਾ ਲੈਂਦੇ ਨੇ। ਜੋ ਨਹੀਂ ਖਾਣਾ ਚਾਹੀਦਾ ਸੂਅਰ ਉਹ ਵੀ ਖਾਂਦਾ ਰਹਿੰਦਾ, ਕੁੱਤੇ ਉਹ ਵੀ ਖਾਂਦੇ ਰਹਿੰਦੇ, ਗਲਤ ਆਹਾਰ ਵੀ ਕਰਦੇ ਰਹਿੰਦੇ ਨੇ ਔਰ ਗੰਦਾ ਪਾਣੀ ਵੀ ਪੀਂਦੇ ਰਹਿੰਦੇ। ਮਨੁੱਖ ਥੋੜ੍ਹਾ ਜਿਹਾ ਸੁਚੇਤ ਤਨ ਦੇ ਤਲ 'ਤੇ ਜ਼ਰੂਰ ਹੈ, ਭੋਜਨ ਸਵੱਛ ਹੋਵੇ, ਪਾਣੀ ਬਿਲਕੁਲ ਸ਼ੁੱਧ ਹੋਵੇ, ਫਿਲਟਰ ਸ਼ੁੱਧ, ਹਵਾ ਦੇ 'ਚ ਪ੍ਰਦੂਸ਼ਣ ਨਾ ਹੋਵੇ, ਮਨ ਦੇ ਪ੍ਰਤੀ ਮਨੁੱਖ ਸੁਚੇਤ ਨਹੀਂ ਹੈ। ਜਿਵੇਂ ਪਸ਼ੂਆਂ ਦੀ ਆਦਤ ਬਣ ਜਾਂਦੀ ਹੈ ਗੰਦਾ ਪਾਣੀ ਪੀਣ ਦੀ, ਗੰਦੀ ਖੁਰਾਕ ਖਾਣ ਦੀ। ਮਹਾਰਾਜ ਕਹਿੰਦੇ ਨੇ ਫਿਰਦੀ ਫਿਰਦੀ ਦਹਿ ਦਿਸਾਂ ਜਲ ਪਰ ਬਤ ਬਨ ਰਾਏ, ਜਿੱਥੇ ਡਿੱਠਾ ਮ੍ਰਿਤ ਕੋ ਇਲ ਬਹਿਠੀ ਆਏ। ਇਲ ਬੜੀ ਉੱਚੀ ਉੱਡਦੀ ਹੈ, ਪਹਾੜਾਂ ਤੋਂ ਵੀ ਉੱਚੀ ਉੱਡਣ ਲੱਗ ਪੈਂਦੀ ਹੈ, ਬੜੀਆਂ ਉਚਾਈਆਂ ਨੂੰ ਛੂੰਹਦੀ ਹੈ। ਪਰ ਜਿੱਥੇ ਗੰਦਗੀ ਪਈ ਹੋਵੇ, ਪੁਰੂਥਾ ਸੜਿਆ ਗਲਿਆ ਕੋਈ ਮਾਸ ਦਾ ਨਿੱਕਾ ਜਿਹਾ ਵੀ ਟੁਕੜਾ ਪਿਆ ਹੋਵੇ, ਇਕਦਮ ਉੱਪਰੋਂ ਥੱਲੇ ਆਉਂਦੀ, ਬੜੀ ਤੇਜ਼ੀ ਨਾਲ ਆਉਂਦੀ ਹੈ ਔਰ ਜਪਟਾ ਮਾਰਦੀ। ਮਨੁੱਖ ਦਾਰਸ਼ਨਿਕ ਹੈ, ਫਿਲਾਸਫਰ ਹੈ, ਚਿੰਤਕ ਹੈ, ਬੜਾ ਸਿਆਣਾ ਹੈ, ਬੜੀ ਪਰਵਾਜ਼ ਹੈ, ਬੜੀ ਉਡਾਰੀ ਹੈ, ਪਰ ਸੂਖਸ਼ਮ ਸਰੀਰ ਚੋਂ ਕਿ ਵਾਸ਼ਨਾ ਨਾਲ ਭਰਿਆ ਹੋਇਆ ਹੈ, ਵਾਸ਼ਨਾ ਪ੍ਰਭਤਾ ਦੀ, ਵਾਸ਼ਨਾ ਰੂਪ ਦੀ, ਵਾਸ਼ਨਾ ਪਦਾਰਥਾਂ ਦੀ। ਠੀਕ ਹੈ ਉਡਾਰੀ ਬੜੀ ਉੱਚੀ ਹੋਵੇਗੀ, ਇਕਦਮ ਵਾਸ਼ਨਾ ਕਰਕੇ ਭ੍ਰਸ਼ਟ ਹੋ ਜਾਂਦਾ ਹੈ। ਚਾਹੇ ਛੋਟੀ ਦਾ ਦਾਰਸ਼ਨਿਕ ਹੈ, ਫਿਲੋਸਫਰ ਹੈ, ਵਿਚਾਰਕ ਹੈ, ਕਿਤਨੀ ਸੂਝ ਬੂਝ ਰੱਖਦਾ ਹੈ, ਕੀ ਹੋਇਆ ਇਲ ਦੀ ਤਰ੍ਹਾਂ ਉੱਚਾ ਪਿਆ ਉੱਡਦਾ, ਵਿਚਾਰ ਬੜੇ ਉੱਚੇ ਨੇ, ਖਿਆਲ ਬੜੇ ਉੱਚੇ ਪੇਸ਼ ਕਰਦਾ, ਲੇਖਣੀ ਬੜੀ ਮਹਾਨ ਹੈ, ਕਵਿਤਾ ਬੜੀਆਂ ਉੱਚੀਆਂ ਨੇ। ਪਰ ਸਤਿਗੁਰ ਕਹਿੰਦੇ ਨੇ ਉੱਚਾ ਉੱਡਦਿਆਂ ਹੋਇਆਂ ਇਲ ਨੂੰ ਵੇਖ ਕੇ ਦੇ ਭੁਲੇਖੇ 'ਚ ਨਾ ਪੈਣਾ, ਇਹਦੀ ਮਾਨਸਿਕ ਬਿਰਤੀਆਂ ਵੀ ਉੱਚੀ ਨੇ। ਇਹ ਤੇ ਜਿੱਥੇ ਡਿੱਠਾ ਮ੍ਰਿਤਕੋ, ਕੋਈ ਮੁਰਦਾਰ ਪਿਆ ਹੋਵੇ ਇਲ ਆ ਕੇ ਬੈਠ ਜਾਏਗੀ। ਕਿਸੇ ਹੱਦ ਤੱਕ ਮਹਾਰਾਜ ਕਹਿੰਦੇ ਨੇ ਜੋ ਆਪਣਾ ਹੈ ਹੀ ਨਹੀਂ ਉਹ ਮੁਰਦਾਰ ਖਾਣਾ ਹੈ। ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾ। ਇਹ ਮੋਈ ਹੋਈ ਗਊ, ਇਹ ਮੁਰਦਾ, ਗੁਸਤਾਖੀ ਮੋਹ, ਬੜੇ ਬੜੇ ਸਿਆਣੇ ਖਾਂਦੇ ਨੇ ਜੋ ਹੱਕ ਹੈ ਹੀ ਆਪਣਾ ਨਹੀਂ। ਵੱਡਾ ਮੁਲਕ ਛੋਟੇ ਮੁਲਕ ਨੂੰ ਹਥਿਆ ਲੈਂਦਾ ਜੋ ਉਸਦਾ ਨਹੀਂ ਹੈ। ਵੱਡੀ ਕੌਮ ਛੋਟੀ ਕੌਮ ਨੂੰ ਦਬਾ ਕੇ ਖਾ ਜਾਂਦੀ ਹੈ ਜੋ ਉਸਦਾ ਹਿੱਸਾ ਨਹੀਂ ਹੈ। ਤਾਕਤਵਰ ਸ਼ਕਤੀਸ਼ਾਲੀ ਮਨੁੱਖ ਦੂਸਰੇ ਦੀ ਮਾਣ ਮਰਿਆਦਾ ਧਨ ਸੰਪਦਾ ਖੋ ਲੈਂਦਾ ਜੋ ਉਸਦਾ ਨਹੀਂ ਹੈ। ਜੋ ਉਸਦਾ ਨਹੀਂ ਹੈ ਮੁਰਦਾਰ ਹੈ। ਫਰਕ ਸਿਰਫ ਇਤਨਾ ਹੈ ਜੋ ਆਮ ਢੰਗ ਨਾਲ ਲੁੱਟੇ ਖਾਵੇ ਉਹਨੂੰ ਲੁਟੇਰਾ ਦੁਰਾਚਾਰੀ ਕਾਤਲ ਕਹਿ ਦਿੰਦੇ ਹਾਂ, ਪਰ ਜੋ ਵੱਡੇ ਢੰਗ ਨਾਲ ਕਰੇ ਉਹਨੂੰ ਹੁਕਮਰਾਨ ਕਹਿ ਦਿੰਦੇ ਹਾਂ। ਪਰ ਇੰਨੀ ਗੱਲ ਹੈ, ਹੋਰ ਕੁਛ ਵੀ ਨਹੀਂ। ਉਹਨੂੰ ਰਾਜਾ ਕਹਿ ਦਿੰਦੇ, ਉਹਨੂੰ ਬਾਦਸ਼ਾਹ ਕਹਿ ਦਿੰਦੇ, ਲੇਕਿਨ ਮੁਰਦਾਰ ਖਾਣ ਦੀ ਮਨੁੱਖ ਦੀ ਆਮ ਬਿਰਤੀ ਹੈ। ਇਸ ਵਾਸਤੇ ਗੁਰੂ ਨਾਨਕ ਨੇ ਇਲ ਨਾਲ ਤਸ਼ਬੀਹ ਦਿੱਤੀ ਹੈ। ਮਨੁੱਖ ਦੇ ਉੱਚੇ ਖਿਆਲਾਂ ਨੂੰ ਦੇਖ ਕੇ ਕਿਧਰੇ ਸੋਚ ਨਾ ਲੈਣਾ, ਇਹਦਾ ਜੀਵਨ ਵੀ ਬੜਾ ਉੱਚਾ ਹੋਵੇਗਾ। ਅਤੇ ਜਿੱਠੇ ਡਿੱਠਾ ਮ੍ਰਿਤਕੋ ਇਲ ਬਹਿਠੀ ਆਏ। ਅਸਥੂਲ ਸਰੀਰ ਰੋਜ਼ ਰੋਜ਼ ਕਮਜ਼ੋਰ ਹੁੰਦਾ ਹੈ, ਬਿਰਧ ਹੁੰਦਾ ਹੈ। ਸੂਖਸ਼ਮ ਸਰੀਰ ਰੋਜ਼ ਰੋਜ਼ ਜਵਾਨ ਆਉਂਦਾ, ਸ਼ਕਤੀਸ਼ਾਲੀ ਆਉਂਦਾ, ਬੁੱਢਾ ਨਹੀਂ ਆਉਂਦਾ। ਇੱਕ ਬੁੱਢਾ ਮਨੁੱਖ ਤਨ ਕਰਕੇ ਬੁੱਢਾ ਹੈ, ਵਾਸ਼ਨਾ ਕਰਕੇ ਬੁੱਢਾ ਨਹੀਂ ਹੈ। ਇੱਕ ਬੁੱਢਾ ਮਨੁੱਖ ਸਰੀਰ ਕਰਕੇ ਬੁੱਢਾ ਹੈ, ਤ੍ਰਿਸ਼ਨਾ ਕਰਕੇ ਬੁੱਢਾ ਨਹੀਂ ਹੈ, ਮਨ ਕਰਕੇ ਬੁੱਢਾ ਨਹੀਂ ਹੈ। ਮਨ ਤੋਂ ਮੁਰਾਦ ਵਾਸ਼ਨਾ ਦਾ ਪ੍ਰਭਾਵ, ਸੂਖਸ਼ਮ ਸਰੀਰ ਤੋਂ ਮੁਰਾਦ ਵਾਸ਼ਨਾਵਾਂ ਦਾ ਗੇੜ, ਇਹਦੀ ਵਾਸ਼ਨਾ ਬੁੱਢੀ ਨਹੀਂ ਹੋਈ। ਅਸਥੂਲ ਸਰੀਰ ਬੁੱਢਾ ਹੋ ਕੇ ਖਤਮ ਵੀ ਹੋ ਜਾਂਦਾ ਹੈ, ਸੂਖਸ਼ਮ ਸਰੀਰ ਖਤਮ ਹੀ ਨਹੀਂ ਆਉਂਦਾ, ਕਿਉਂਕਿ ਵਾਸ਼ਨਾ ਬੁੱਢੀ ਨਹੀਂ ਆਉਂਦੀ। ਉਮੀਦ ਇਹ ਗੱਲ ਪਕੜਦੀ ਚਾਹੀਏ ਹੋਵੇਗੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾ। ਮੁੜ ਮੁੜ ਵਾਸ਼ਨਾ ਮੇਰੇ ਸੂਖਸ਼ਮ ਸਰੀਰ ਨੂੰ ਅਸਥੂਲ ਸਰੀਰ ਦੇ ਵਿੱਚ ਪਾਉਂਦੀ ਰਹਿੰਦੀ ਹੈ। ਤੋ ਜਨਮ ਚੱਲਦਾ ਰਹਿੰਦਾ ਹੈ, ਜਨਮ ਚੱਲਦਾ ਰਹਿੰਦਾ ਹੈ, ਮਰਨ ਚੱਲਦਾ ਰਹਿੰਦਾ ਹੈ ਇਸ ਅਸਥੂਲ ਸਰੀਰ ਦਾ, ਔਰ ਇਹਦੇ ਨਾਲ ਇਹ ਸੂਖਸ਼ਮ ਸਰੀਰ ਤੱਕ ਇਹ ਖਾਂਦਾ ਰਹਿੰਦਾ ਹੈ। ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ ਲੰਮੇ। ਅਸਥੂਲ ਤਨ ਦੀ ਸੰਗਤ ਕਰਕੇ, ਅਸਥੂਲ ਸਰੀਰ ਦੀਆਂ ਲੋੜਾਂ ਨੂੰ ਇਹ ਸੂਖਸ਼ਮ ਸਰੀਰ ਆਪਣੀਆਂ ਲੋੜਾਂ ਬਣਾ ਲੈਂਦਾ ਹੈ। ਤੋ ਤਨ ਦੀਆਂ ਤੇ ਲੋੜਾਂ ਨੇ ਮਨ ਦੀ ਵਾਸ਼ਨਾ ਹੈ ਲੋਭ ਬਣ ਜਾਂਦੀ ਹੈ, ਤਨ ਦੀ ਤੇ ਲੋੜਾਂ ਨੇ ਮਨ ਦੀ ਵਾਸ਼ਨਾ ਹੈ ਹੰਕਾਰ ਬਣ ਜਾਂਦੀ ਹੈ, ਤਨ ਦੀਆਂ ਤੇ ਲੋੜਾਂ ਨੇ ਅਧਕ ਸਰੀਰ ਦੀ ਸ਼ਕਤੀ, ਇਸ ਤਨ ਦੀ ਸ਼ਕਤੀ ਅਧਕ ਹੋ ਗਈ ਹੈ। ਤੋ ਕੁਦਰਤ ਨੇ ਨਿਕਾਸ ਦੇ ਸਾਧਨ ਬਣਾਏ ਨੇ। ਸੂਖਸ਼ਮ ਸਰੀਰ ਦਾ ਇਹ ਸਿਲਸਿਲਾ ਨਹੀਂ ਹੈ, ਲੇਕਿਨ ਇਸ ਵਾਸ਼ਨਾ ਨੂੰ, ਇਸ ਕਾਮ ਨੂੰ ਸੂਖਸ਼ਮ ਸਰੀਰ ਆਪਣੀ ਲੋੜ ਬਣਾ ਲੈਂਦਾ। ਤੋ ਫਿਰ ਕੀ ਆਉਂਦਾ, ਇਹ ਤਨ ਨੂੰ ਭ੍ਰਸ਼ਟ ਕਰਨ ਦੇ ਸਫਲ ਹੋ ਜਾਂਦਾ ਸੂਖਸ਼ਮ ਸਰੀਰ ਮਨ। ਇਸ ਵਾਸਤੇ ਆਯੁਰਵੇਦ ਆਚਾਰੀਆ ਤੇ ਧਰਮ ਗ੍ਰੰਥ ਇੰਜ ਕਹਿੰਦੇ ਨੇ, 90% ਰੋਗ ਸੂਖਸ਼ਮ ਸਰੀਰ ਦੇ ਨੇ, ਮਾਨਸਿਕ ਨੇ, ਸਰੀਰਕ ਨਹੀਂ ਨੇ, ਨਹੀਂ ਨੇ। ਰੋਗ ਕਿਸੇ ਹੋਰ ਜਗ੍ਹਾ ਤੇ, ਉਸਦੀ ਬੁਨਿਆਦ ਕਿਸੇ ਹੋਰ ਜਗ੍ਹਾ ਹੈ, ਇਲਾਜ ਕਿਸੇ ਹੋਰ ਜਗ੍ਹਾ ਕੀਤਾ ਜਾ ਰਿਹਾ ਹੈ। ਅੱਜ ਤੱਕ ਇਸ ਸੰਬੰਧ ਵਿੱਚ ਬੜੇ ਤਜਰਬੇ ਹੋਏ, ਪਹਿਲੇ ਆਯੁਰਵੇਦ ਆਚਾਰੀਆ ਆਏ, ਫਿਰ ਯੂਨਾਨੀ ਇਲਾਜ ਆਇਆ, ਫਿਰ ਐਲੋਪੈਥੀ ਆਈ, ਹੋਮਿਓਪੈਥੀ ਆਈ, ਅੱਜ ਕੱਲ੍ਹ ਨੈਚੁਰਪੈਥੀ ਦਾ ਬੜਾ ਜ਼ੋਰ। ਭਾਵੇਂ ਕੁਛ ਵੀ ਹੋਵੇ, ਰੋਗੀ ਤੇ ਉਤਨੇ ਹੀ ਉਤਨੇ, ਜੋ ਜੋ ਦੀਸੇ ਸੋ ਸੋ ਰੋਗੀ। ਨਵੇਂ ਤੋਂ ਨਵੇਂ ਹੌਸਪੀਟਲ ਬਣਦੇ ਜਾਂਦੇ ਨੇ, ਨਵੇਂ ਤੋਂ ਨਵੇਂ ਮਰੀਜ਼ ਪੈਦਾ ਹੋ ਰਹੇ ਨੇ, ਵੱਡੇ ਵੱਡੇ ਹਸਪਤਾਲ ਭਰਦੇ ਜਾ ਰਹੇ ਨੇ, ਰੋਗੀਆਂ ਨਾਲ ਭਰਦੇ ਜਾ ਰਹੇ ਨੇ, ਬਣਦੇ ਜਾ ਰਹੇ ਨੇ, ਰੋਗ ਤੇ ਨਹੀਂ ਮਿਟਿਆ। ਜਿਸਦਾ ਰੋਗ ਜ਼ਰਾ ਸੀਮਾ ਤੋਂ ਅੱਗੇ ਚਲਾ ਜਾਂਦਾ, ਉਹਨੂੰ ਫਿਰ ਹੌਸਪੀਟਲ ਦਾਖਲ ਕਰਨਾ ਪੈਂਦਾ। ਜਿਹਦਾ ਰੋਗ ਅਜੇ ਸੀਮਾ ਦੇ ਚੋਂ ਚੱਲਦਾ ਫਿਰਦਾ ਪਿਆ, ਅਸੀਂ ਉਸਨੂੰ ਤੰਦਰੁਸਤ ਕਹਿੰਦੇ ਹਾਂ, ਨਹੀਂ ਹੈ ਤੰਦਰੁਸਤ। ਇਹ ਵੀ ਮਹਿਸੂਸ ਕਰਦੇ ਹਾਂ, ਕਿਧਰੇ ਤੰਦਰੁਸਤ ਨਾ ਸਮਝ ਲੈਣਾ। ਜੋ ਜੋ ਦੀਸ ਹੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸਵਸਥ ਨਹੀਂ ਹੈ ਇਹ, ਤੰਦਰੁਸਤ ਨਹੀਂ ਹੈ। ਜਿੱਥੇ ਤੱਕ ਇਸਦਾ ਮਨ ਸਵਸਥ ਨਹੀਂ ਹੋਇਆ, ਤੇ ਪਤਾ ਹੈ ਸਵਸਥ ਦੇ ਅਖਰੀ ਅਰਥ ਕੀ ਨੇ, ਸੰਸਕ੍ਰਿਤ ਦਾ ਸ਼ਬਦ ਹੈ, ਇਹਦੇ ਅਰਥ ਤੇ ਸਿਹਤ ਕਰ ਲੈਂਦੇ ਨੇ, ਤੰਦਰੁਸਤੀ ਕਰ ਲੈਂਦੇ ਨੇ, ਲੇਕਿਨ ਸੰਸਕ੍ਰਿਤ ਦਾ ਇਹ ਸਵਸਥ ਸ਼ਬਦ ਬੜੀ ਆਪਣੇ ਵਿੱਚ ਗਹਿਰਾਈ ਰੱਖਦਾ ਹੈ। ਸਵੈ ਇਸਥਿਤੀ ਆਪਣੇ ਵਿੱਚ ਟਿਕ ਗਿਆ, ਹੁਣ ਮਨ ਆਪਣੇ ਵਿੱਚ ਆਨੰਦਿਤ ਹੋ ਗਿਆ, ਟਿਕ ਗਿਆ, ਤੇ ਪਰਮਾਤਮਾ ਦੀ ਅੰਸ ਹੈ ਭਾਵ, ਪਰਮਾਤਮਾ ਟਿਕ ਗਿਆ, ਆਪਣੇ ਘਰ ਟਿਕ ਗਿਆ, ਉਹਨੂੰ ਕਹਿੰਦੇ ਨੇ ਸਵਸਥ। जो स्वय स्थित हो गया, स्वयं विच स्थित हो गया, वो फिर हो सकता है शायद तन दे तल ते भी नवा नरोवा हो गए। जिन्हानू तुसी तन दे तल ते तंदरुस्त देखते हो नहीं ने, दिखाई दे रहे ने, रोग अजे जरा सीमा च है, ये भी महसूस कर दे, अजे जरा सीमा तो अगे नहीं गया। अनेकां प्रकार दे रोगां नाले देहुरी भरी हुई है, लेकिन इदियां जड़ां सूक्ष्म शरीर दे च ने, मन दे च ने। अस्थूल शरीर दे चों रोग निकलन आयुर्वेद आचारिया अगे आए, होम्योपैथी आई, यूनानी इलाज आया, एलोपैथी है, और बड़े यतन ने, लेकिन गुस्ताखी माफ, मनुख दा मन किवें स्वस्थ होवे, स्वय स्थित अपने विच टिके, इहदे कोई मनुख उद्यम भी नहीं करता, यतन भी नहीं करता, समा भी नहीं कढ़दा, इहदी लोड़ भी नहीं समझदा। तो होंदा की पे है, रोज रोज मनुख दा मनमई कोश विज्ञानमई कोश रोगी होंदा जा रहा है। इन्हों विज्ञानमई कोश क्यों कह है, इहदे च शक्तियां बड़िया ने, इहदे च बड़ा कुछ है, बशर्ते इसनों सुचेत करिए। तन दी संगत करदिया करदिया, चूंकि तन जड़ है तो सूक्ष्म शरीर भी अचेत हो गया है, जैसी संगत वैसी रंगत, संगत दा असर है। ये पंजे दे पंजे तत् जड़ ने, जड़ दी संगत करदिया करदिया सूक्ष्म शरीर भी जड़ हो गया, भाव अचेत हो गया, सौ गया। तो मैं कई दफा अर्ज कीती है, वाहेगुरु वाहेगुरु दा जप, वाहेगुरु नूं सुनाण वास्ते नहीं, इस सुती हुई चेतना नूं जगाण वास्ते, इस सुते हुए मन नूं जगाण वास्ते। सिमर सिमर गुर सत गुर अपना, सोया मन जागाई। ये कितना जपिए, बारंग बार बार प्रभ जपिए, जपी जा जपी जा, उतने चिर तक जपी जा जितने चिर तक मन पूरा जागदा नहीं। पूर्ण तौर ते जागया होया मनुख सूक्ष्म तल ते, महाराज कहंदे ने, इस ग्रह में कोई जागृत रहे, इस ग्रह में कोई जागृत रहे, साबत वस्तु ओ अपनी लवे। साबत वस्तु की परमात्मा, परम रस परम आनंद, ये किसनों प्राप्त होंदा है, जेदा मन पूर्ण तौर ते जाग गया। कहिंदे ने एक भाग ही जागे, मन दे नौ भाग सुते पे ने, तो उस एक भाग नूं थोड़ा जिहा पदार्थां दा बोध है, थोड़ा जिहा संसार दा बोध है, बाकी कुछ भी नहीं, कुछ भी नहीं। इस वसे गुरबाणी एक होर शब्द वरती है, जागत सोया जन्म गवाया। ये जागदा दिखाई दे रहा है जबकि टोटली सुता पे है, कोई परमात्मा का पता नहीं, कोई परम रस का पता नहीं, कोई समाधि का ज्ञान नहीं, कोई प्रेम का पता नहीं, कोई उस महान चानण का पता नहीं। जागत दिखाई दे रहा है, जागदा सोया, इति सूक्ष्म शरीर के तल ते सोया होया, सुता होया। जागत सोया जन्म गवाया, वाहेगुरु वाहेगुरु दे जप नाल जद कोई सूक्ष्म शरीर नूं अद तो वद जगा लैंदा है, ऐसे मनुख नूं कोई गैबी शक्तियां मिल जांदियां ने, जिन्हों रिदियां सिदियां भी कह देंदे ने। ऐसा मनुख उस सूक्ष्म शरीर नूं अपने शरीर दे चों कढ भी सकदा है, किधरे लै जा भी सकदा है, फिर वापस ले आ सकदा है। तुसी आखोगे मैं की आखदा पिया, साढ़े गुरमत दे च भी ऐसा होंदा रहा, बाबा राम राय करदे रहे, हर दूजे तीजे महीने ऐसा कर लेंदे सन। फिर वापस आ जाते। एक दफा अपनी पत्नी नो कहा, मैं एक हफ्ते बाद आना है, मेरे इस देही का ख्याल रखें, मेरे शरीर का ख्याल रखें, क्योंकि कुछ मसंद मेरे दुश्मन ने ते मैनु मुर्दा जान के किधरे होर अनर्थ ना कर बैठन। पत्नी ने कहा, मैं दसांगी नहीं किसे नु, लेकिन मसंदा नु पता चल गया। तीसरे दिन उते अर्थी सजा के ले आए, बई राम राय गुजर गए ने, खत्म हो गए, आपां ले जाना है, चिता जलानी है। हुण ये मसंद बहुते सन, भ्रष्ट हो गए सन, इन्हां दी गलत वरतों राम राय करदे रहे तो मसंद अज राम राय दी गलत वरतों करन लग पए। इस तरह ही होंदा, चिता ते लिटा दिता है शरीर, मरिया होया शरीर ते आकड़ जांदा है, पर तीन दिन का नहीं आकड़िया होया सी, मुर्दा नहीं सी, पर लिटा दिता है, कफन पा के ले चले। रुदन करती रह गई बाबा राम राय दी पत्नी, शोर शराबा पांदी रह गई, तुसी जिंदा मनुख रह जा रहे हो शमशान घाट विच, पर नहीं मन्ने मसन, चिता ते रख दिता है, अग भी ला दिती है, अद्धा शरीर जल गया। गुरु प्रताप सूरज की कथा जो सारे इतिहासक स्थानां दे छोंदी है, अद्धा शरीर जब जल गया तो बाबा राम राय वापस आए, सूक्ष्म शरीर आया। पर हुण देही अद्धी तो ज्यादा जल चुकी सी, सूक्ष्म शरीर लई प्रवेश करन दा साधन खत्म हो चुकया सी, फिर भी प्रवेश करके इस अधे जले शरीर दे चों भी आवाज बुलंद होई, ऐ मसंदो तुसी मैनू जिंदा साड़िया, गुरु थानू जिंदा जलाएगा। इन्हां नू डेरादून दे धन गुरु गोबिंद सिंह जी महाराज ने महान जालम ते दुष्ट जान के जिंदा जला दिता। इतिहास है। राम राय अक्सर ऐसा कर लेंदे सन, शायद अपने शंकराचार्य का नाम सुनिया होवे, वह भी कर लेंदा सी, इस तरह वह भी कर लेंदा सी। मंडन मिश्र जो मांडला दे च रहिंदे सन, उन्हां दे नां करके शहर का नाम मांडला है, मध्य भारत का एक वड्डा शहर है मांडला। इत्थे मंडन मिश्र रहिंदे सन, बड़े उच्च कोटि दे विद्वान। ते शंकराचार्य का जमाना सी, ते उन्हां दिनां विच विचार वटांदरे का एक ढंग आउंदा सी, जगह जगह विचार वटांदरा करना, जिहड़ा विचार विच हार जाए उहदे कोल सारे ग्रंथ लै लैणे, इधर दे हुण इह ग्रंथ पढ़न दा तेरा हक नहीं है। मंडन विशर ये शंकराचार्य कोल हार गए, जदके शंकराचार्य नूं जगत गुरु भी कहिंदे सन, जगत गुरु शंकराचार्य, चार मठ इसने बनाए और इस ढंग नाल प्रचार कीता, थोड़ी जिहा नाल हिंसा जुड़ गई, बौद्ध धर्म दे पैर हिंदुस्तान दे चों उखड़ गए। शंकराचार्य करके बौद्ध धर्म हिंदुस्तान तो निकलिया, बहुत सारे ते मार दिते गए, जिंदा जला दिते गए, कतल किते गए, पर कुछ भिक्षु नस गए, तिब्बत बर्मा लंका, कुछ होर चोटी दे होर भी अगे चले गए, चाइना जापान, सारा एशिया जेड़ा अज बुद्धिस्ट है, बाद विच रशिया अफगानिस्तान भी इसकी लपेट च आया, बोधी सन इत्थे, पिछे तालिबाना ने बोधियां दे वड्डे वड्डे मंदिर गिराए ने। बौद्ध धर्म सारे भारत दे छाया होया सी शंकराचार्य दे अद्वैतवाद दे प्रचार नाल, और इस दे नाल हिंसा जुड़ गई, सूरजवंशी राजिया ने हिंसा शुरू कर दिती, तो पैर उखड़ गए। महात्मा बुद्ध ने भिक्षु तैयार कीते सन, लड़ाक ते है नहीं सन, तो पैर उखड़ गए। शंकराचार्य ने मंडन मिसर नूं अद्वैतवाद दी विचार दे हरा दिता और आख्या मंडन जी हुण जितने ग्रंथ ने मेरे हवाले करो और मेरी कदमां ते झुक के हार तस्लीम करो। बड़ी भीड़ विच ये विचार वटांदरा होया सी। मंडन मिश्र जद कबूल करन लई खड़ा होया हार, इहदी पत्नी अगे आ गई। वो शंकराचार्या नूं कहिंदी है, मैं कुछ बहुत एक जरूरी जिहा विचार भी इस दे तुहाडे सामने पेश करन लगा, उन्हों भी ध्यानपूर्वक सरवण कर लेना। मंडन मिश्र की पत्नी अगे आ गई, कह लगी शंकराचार्य नूं, ऐ जगत गुरु एक गल सुनो, गृहस्थी ही पूरन होंदा है पत्नी नाल, तुसी मंडन मिश्र नूं हराया, अर्ध शरीर नूं हराया, पूरे नूं नहीं, मैं मौजूद हाँ, मैनूं हराओ, तां मंडन मिश्र की हार होवेगी वरना नहीं। इस तरह तुसी अपनी जित दा नारा नहीं ला सकते, इस तरह मंडन मिश्र थानू ग्रंथ नहीं पेश करेगा, वो थोड़े कदमां ते झुक के हार नहीं तस्लीम करेगा, तुसी मैनू हराओ। शंकराचार्या कहन लगे ठीक है, विचार दा विशा पहले तू रखना है कि मैं रखा। मंडन मिश्र दी पत्नी कहन लगी हुण मैं रखांगी, पहले उन्हें कामसूत्र अगों रख दिता। शायद आपनों पता होवे ऋषि वात्सायन होए ने जिन्होंने सिर्फ काम दे उते ग्रंथ लिखे, उन्हों कामसूत्र कहिंदे। उस वक्त दे बड़े बड़े आचार्या संत महंत जद मन ऋषि वात्सायन नूं, क्योंकि ऋषि सी बड़ा अभ्यासी समाधि लीन, उन्हों आख्या गया ये तू किस विषय ते लिख रहे हैं। उन्हें बड़ी प्रबल दलील दिती, लोभ ते लिखिया भी जा सकता है, बोलिया भी जा सकता है, ते लोभ कर करके जो लोग भ्रष्ट होए ने वह भी बोलिया जा सकता है, हंकार ते लिखिया भी जा सकता है, बोलिया भी जा सकता है, और हंकार जिन्हां नूं हिंसक बना देंदा है ते महान जालम बना देंदा है ते अनर्थ करदे ने, इस ते भी बोलिया जा सकता है, क्रोध ते भी बोलिया जा सकता है, मोह ते भी बोलिया जा सकता है, पर काम जिहड़ा स्त्री नूं गनका बना देंदा है ते पुरुष नूं बलात्कारी बना देंदा है, अगर सीमा तो अगे हो जाए, क्यों नहीं बोलिया जा सकता, क्यों नहीं लिखिया जा सकता। ऋषि वात्सायन, या ते कहो हर एक दा काम सीमा चाहे कोई भ्रष्ट नहीं आउंदा, कोई पुरुष बलात्कारी नहीं, कोई स्त्री गनका नहीं, गुस्ताखी माफ, सारी दुनिया दे धन खतरे च है, जान खतरे च है, इस्त्री दी असमत इज्जत आबरू खतरे च है, सारी दुनिया च। क्यों? जिन्हां दा अहंकार सीमा तो वध गया है, वो किसे दे लई भी जान दा खतरा बन सकदे ने, जिन्हां दा लोभ सीमा तो अगां वध गया है, वो किसे दी धन संपदा लई खतरा बन सकदे ने, किसी का काम सीमा तो अगे चला गया है, वो किसी की भी इज्जत आबरू असमत लई खतरा बन सकते हैं। तुसी एक शहर का भी नाम नहीं ले सकते, ये तीन खतरे इस शहर देश नहीं ने, हर जगह न, हर जगह न। वात्सायन कहते ने मैं इस विषय ते बोलांगा, इस वास्ते बोलांगा कि गनकापन जो स्त्री के तल ते पैदा होंदा है खत्म होवे, बलात्कारी तल जो पुरुष दे तल ते आउंदा है खत्म होवे। सारी दुनिया विच वख वख साजो समान दे बाजार ने, सब्जी मंडी है, लोहा मंडी है, क्लॉथ मार्केट आउंदी है, सारी दुनिया च इस्त्रियां दे बाजार भी ने जिथे इस्त्री दी असमत बिकदी आ, इज्जत बिकदी है, सारी दुनिया च। इत्थे मनुख है, इंसान है, पुरुष का बलात्कारी होना, इस तरह का स्त्री का गनका हो जाना, ये दोहां दे तालमेल तो इस तरह का होया है, ਆਪਦੀ ਗਿਆਤ ਲਈ ਅਰਜ਼ ਕਰਾਂ। ਦਸਮ ਗ੍ਰੰਥ ਵਿੱਚ ਇੱਕ ਭਾਗ ਸਤਿਗੁਰ ਨੇ ਇਸ 'ਤੇ ਲਿਖਿਆ, ਗੁਰੂ ਗੋਬਿੰਦ ਸਿੰਘ ਨੇ, ਜਿਸ ਦੇ ਉੱਤੇ ਬੜਾ ਰੌਲਾ ਪਾਇਆ ਕਈਆਂ ਨੇ। ਗੁਰੂ ਗੋਬਿੰਦ ਸਿੰਘ ਐਸਾ ਨਹੀਂ ਲਿਖ ਸਕਦੇ। ਮੈਂ ਉਹਨਾਂ ਨੂੰ ਜਵਾਬ ਦਿੱਤਾ, ਹਿੰਦੂ ਜਗਤ ਵਿੱਚ ਇੱਕ ਰਿਸ਼ੀ ਲਿਖਦਾ ਹੈ, ਉਹਨੂੰ ਤੇ ਉਹ ਰਿਸ਼ੀ ਕਹਿੰਦੇ ਨੇ, ਸੰਤ ਕਹਿੰਦੇ ਨੇ। ਤੇ ਦਸਮ ਗ੍ਰੰਥ ਦੇ ਬੋਲ ਪੜ੍ਹ ਕੇ ਤੁਹਾਡੀਆਂ ਉਂਗਲੀਆਂ ਉੱਡ ਜਾਂਦੀਆਂ ਨੇ ਗੁਰੂ ਗੋਬਿੰਦ ਸਿੰਘ 'ਤੇ। ਇਸ ਦਲੀਲ ਦਾ ਕੋਈ ਜਵਾਬ ਨਹੀਂ ਸੀ। ਵਿਵਾਦ ਚੱਲਦਾ ਪਿਆ ਔਰ ਜਿਨ੍ਹਾਂ ਜਿਨ੍ਹਾਂ ਨੇ ਲਿਖਿਆ ਹੈ ਕਰੀਬਨ ਕਰੀਬਨ ਅਕਾਲ ਤਖ਼ਤ ਤੋਂ ਤਨਖਾਹੀਆ ਕਰਾਰ ਦਿੱਤੇ ਗਏ। ਮੈਂ ਫਿਰ ਅਰਜ਼ ਕਰਾਂ, ਜੇ ਮੋਹ 'ਤੇ ਬੋਲਿਆ ਜਾ ਸਕਦਾ ਹੈ, ਲਿਖਿਆ ਵੀ ਜਾ ਸਕਦਾ ਹੈ। ਮੋਹ ਮਨੁੱਖ ਨੂੰ ਭ੍ਰਸ਼ਟ ਕਰ ਦਿੰਦਾ ਹੈ। ਮੋਹ ਤੋਂ ਮੁਰਾਦ ਮੇਰਾ, ਇਹ ਸਿਰਫ ਮੇਰਾ ਹੈ, ਇਸ ਵਾਸਤੇ ਮੈਨੂੰ ਚੰਗਾ ਲੱਗਦਾ ਹੈ। ਮੈਨੂੰ ਆਪਣਾ ਕਰੂਪ ਬੱਚਾ ਵੀ ਚੰਗਾ ਲੱਗਦਾ, ਪੜੋਸੀ ਦਾ ਸੁੰਦਰ ਵੀ ਨਹੀਂ ਚੰਗਾ ਲੱਗਦਾ, ਕਿਉਂਕਿ ਜੋ ਮੇਰਾ ਹੈ ਉਸ ਨਾਲ ਮੋਹ ਹੈ, ਜੋ ਪੜੋਸੀ ਦਾ ਉਹਦੇ ਨਾਲ ਮੇਰਾ ਮੋਹ ਨਹੀਂ। ਮੈਨੂੰ ਆਪਣਾ ਔਗਣਹਾਰਾ ਬੱਚਾ ਵੀ ਚੰਗਾ ਲੱਗਦਾ ਕਿਉਂਕਿ ਮੋਹ ਹੈ। ਪੜੋਸੀ ਦਾ ਗੁਣਵਾਨ ਬੱਚਾ ਵੀ ਚੰਗਾ ਨਹੀਂ ਲੱਗਦਾ ਕਿਉਂਕਿ ਉਹ ਮੋਹ ਮੇਰਾ, ਉਹ ਮੇਰਾ ਹੈ ਹੀ ਨਹੀਂ। ਇਹ ਮੋਹ ਵੀ ਬੜਾ ਭ੍ਰਸ਼ਟ ਕਰਦਾ ਹੈ। ਮੇਰਾ ਜੋ ਮੇਰਾ ਹੈ ਇਹ ਉਸ ਨਾਲ ਇਨਸਾਫ ਕਰਦਾ ਹੈ, ਜੋ ਮੇਰਾ ਨਹੀਂ ਉਸ ਨਾਲ ਬੇਇਨਸਾਫੀ ਕਰਦਾ ਹੈ, ਉਸ ਨਾਲ ਇਨਸਾਫ ਨਹੀਂ ਕਰਦਾ। ਇਸ ਵਾਸਤੇ ਮੋਹ ਵੀ ਮਨੁੱਖ ਨੂੰ ਭ੍ਰਸ਼ਟ ਕਰਦਾ ਹੈ, ਹੰਕਾਰ ਵੀ ਮਨੁੱਖ ਨੂੰ ਭ੍ਰਸ਼ਟ ਕਰਦਾ ਹੈ, ਲੋਭ ਵੀ ਮਨੁੱਖ ਨੂੰ ਭ੍ਰਸ਼ਟ ਕਰਦਾ ਹੈ, ਕਾਮ ਵੀ ਮਨੁੱਖ ਨੂੰ ਭ੍ਰਸ਼ਟ ਕਰਦਾ ਹੈ, ਔਰ ਕ੍ਰੋਧ ਵੀ ਇਤਨਾ ਕਠੋਰ ਮਨੁੱਖ ਨੂੰ ਬਣਾ ਦਿੰਦਾ ਹੈ, ਬੜੇ ਬੜੇ ਅਨਰਥ ਕਰਵਾ ਦਿੰਦਾ। ਮੰਡਨ ਮਿਸ਼ਰ ਦੀ ਪਤਨੀ ਨੇ ਕਾਮਸੂਤਰ ਦੀ ਚਰਤਾ ਛੇੜੀ ਔਰ ਕਹਿ ਦਿੱਤਾ ਸ਼ੰਕਰਾਚਾਰੀਆ ਨੂੰ, ਜਾਂ ਤੇ ਕਹੋ ਚਾਰ ਹੀ ਵਿਸ਼ੇ ਨੇ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਅਹੰਕਾਰ ਹੈ, ਪੰਜਵਾਂ ਹੈ ਹੀ ਨਹੀਂ। ਤੇ ਜੇ ਪੰਜਵਾਂ ਹੈ ਤਾਂ ਮੈਂ ਇਹਦੇ ਨਾਲ ਇਹਦੀ ਤੁਹਾਡੇ ਨਾਲ ਚਰਚਾ ਕਰਨੀ ਹੈ। ਉਹ ਵਿਚਾਰਾ ਬਾਲ ਬ੍ਰਹਮਚਾਰੀ ਸ਼ੰਕਰਾਚਾਰੀ, ਕਾਮ ਦੀਆਂ ਬਾਰੀਕੀਆਂ ਦਾ ਉਸਨੂੰ ਬੋਧ ਨਹੀਂ ਸੀ। ਕਾਮ ਅਸੀਮ ਹੋ ਸਕੇ ਅਭਿਆਸ ਕਰ ਕਰਕੇ ਉਹ ਸਾਰੀ ਬਿਰਤੀ ਨੂੰ ਰਾਮ ਦਾ ਰਸ ਬਣਾ ਚੁੱਕਿਆ ਸੀ, ਸਮਾਧੀ ਲੀਨ ਸੀ ਪੁਰਸ਼। ਕਾਮ ਸੀਮਾ ਤੋਂ ਵੱਧ ਹੋਵੇ ਇਹ ਉਸਦੀ ਜ਼ਿੰਦਗੀ 'ਚ ਹੋ ਨਹੀਂ ਸਕਦਾ ਸੀ। ਔਰ ਕਾਮ ਦਾ ਰੂਪ ਬਦਲ ਗਿਆ ਸੀ, ਕਾਮ ਰਾਮ ਦੇ 'ਚ ਬਦਲ ਗਿਆ, ਕਾਮ ਰਸ ਰਾਮ ਰਸ ਬਣ ਗਿਆ, ਨਾਮ ਰਸ ਬਣ ਗਿਆ। ਇਹ ਵੀ ਕਿਸੇ ਵਕਤ ਮੈਂ ਤੁਹਾਡੇ ਸਾਹਮਣੇ ਖੋਲਾਂਗਾ। ਤਾਂ ਇਸ ਨੂੰ ਕੋਈ ਅਨੁਭਵ ਨਹੀਂ ਸੀ। ਤਾਂ ਮੰਡਨ ਮਿਸ਼ਰ ਦੀ ਪਤਨੀ ਕਹਿਣ ਲੱਗੀ, ਜਾਂ ਤੇ ਹਾਰ ਕਬੂਲ ਕਰੋ, ਆਪਣੇ ਗ੍ਰੰਥ ਮੇਰੇ ਹਵਾਲੇ ਕਰੋ, ਜਾਂ ਜਿਹੜੇ ਸੂਤਰ ਮੈਂ ਰੱਖੇ ਨੇ ਇਹਦਾ ਖੁਲਾਸਾ ਕਰੋ, ਜਵਾਬ ਦਿਓ। ਪਤਾ ਸ਼ੰਕਰਾਚਾਰੀਆ ਨੇ ਹੱਥ ਜੋੜ ਕੇ ਆਖਿਆ, ਮੈਨੂੰ ਘੱਟ ਤੋਂ ਘੱਟ 4 ਮਹੀਨੇ ਦੀ ਮੌਲਤ ਦੇ ਦੇ, 4 ਮਹੀਨੇ ਬਾਅਦ ਫਿਰ ਚਰਚਾ ਕਰਾਂਗੇ। ਤੂੰ ਮੰਡਨ ਮਿਸ਼ਰ ਦੀ ਪਤਨੀ ਹੈ, ਇੱਕ ਮਹਾਨ ਵਿਦਵਾਨ ਦੀ, ਇਤਨਾ ਮੌਕਾ ਮੈਨੂੰ ਦੇ। ਇੱਕ ਇਸਤਰੀ ਦੇ ਅੱਗੋਂ ਵਕਤ ਦਾ ਉਹ ਪੁਰਸ਼ ਜਿਹਦੇ ਨਾਲ ਲਕਬ ਜੁੜਿਆ ਹੈ ਜਗਤ ਗੁਰੂ ਸ਼ੰਕਰਾਚਾਰੀਆ, ਉਹ ਪੁਰਸ਼ ਜਿਸ ਨੇ ਬੌਧ ਧਰਮ ਦੇ ਪੈਰ ਹਿੰਦੁਸਤਾਨ ਦੇ ਚੁਖਾੜ ਕੇ ਰੱਖ ਦਿੱਤੇ, ਉਹ ਪੁਰਸ਼ ਜੋ ਮਹਾਨ ਵਿਦਵਾਨ ਸੀ, ਜਿਸ ਨੇ 4 ਮੱਠ ਬਣਾਏ ਨੇ ਜਿੱਥੋਂ ਹਿੰਦੂ ਧਰਮ ਬਾਰੇ ਫੈਸਲਾ ਆਉਂਦਾ ਹੈ। ਸ਼ਾਇਦ ਆਪ ਨੂੰ ਪਤਾ ਹੋਵੇ, ਜਦ ਇੰਦਰਾ ਗਾਂਧੀ ਜਗਨਨਾਥਪੁਰੀ ਦਰਸ਼ਨ ਕਰਨ ਵਾਸਤੇ ਗਈ, ਪੁਜਾਰੀਆਂ ਨੇ ਰੋਕ ਦਿੱਤਾ, ਤੇਰਾ ਪਤੀ ਫਿਰੋਜ਼ ਖਾਨ ਸੀ, ਇਸ ਮੰਦਿਰ ਵਿੱਚ ਕੇਵਲ ਜੈਨ ਬੌਧ ਸਿੱਖ ਤੇ ਹਿੰਦੂ ਜਾ ਸਕਦੇ। ਪੁਜਾਰੀਆਂ ਨੇ ਰੋਕ ਦਿੱਤਾ, ਇਹ ਪੇਪਰਾਂ 'ਚ ਸੀ, ਟੀਵੀ 'ਤੇ, ਬੱਚੇ ਬੱਚੇ ਦੀ ਜ਼ਬਾਨ 'ਤੇ ਉਸ ਵਕਤ ਚੜੀ ਗੱਲ। ਇੰਦਰਾ ਕਹਿਣ ਲੱਗੀ, ਤੁਸੀਂ ਧਰਮ ਦੇ ਮੁਖੀ ਨਹੀਂ ਹੋ, 4 ਮੱਠਾਂ ਤੋਂ ਪਹਿਲੇ ਫੈਸਲਾ ਕਰਾਓ, ਮੈਂ ਜਾ ਸਕਦੀ ਹਾਂ ਕਿ ਨਹੀਂ ਜਾ ਸਕਦੀ। ਉਹਨਾਂ 4 ਮੱਠਾਂ ਦੇ ਜੋ ਬੈਠੇ ਹੋਏ ਨੇ ਮੁਖੀ,
ਉਹਨਾਂ ਨੂੰ ਸ਼ੰਕਰਾਚਾਰੀਆ ਕਿਹਾ ਜਾਂਦਾ ਹੈ ਅੱਜ ਦੇ, ਕਿਉਂਕਿ ਸ਼ੰਕਰਾਚਾਰੀ ਦੀ ਗੱਦੀ 'ਤੇ ਬੈਠੇ ਨੇ। ਚਾਰ ਮੱਠ ਉਹਨਾਂ ਨੇ ਬਣਾਏ ਸਨ, ਜਿਵੇਂ ਤਖ਼ਤ ਅਕਾਲ ਤਖ਼ਤ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਣਾਇਆ, ਉੱਥੋਂ ਦੇ ਸਿਰਮੌਰ ਨੂੰ ਅਕਾਲ ਤਖ਼ਤ ਦਾ ਜਥੇਦਾਰ ਕਹਿੰਦੇ ਨੇ। ਉਹ ਚਾਰ ਜਿਹੜੇ ਮੱਠ ਨੇ ਉਹਨਾਂ ਦੇ ਮੁਖੀਆ ਨੂੰ ਅੱਜ ਵੀ ਜਗਤ ਗੁਰੂ ਸ਼ੰਕਰਾਚਾਰੀਆ ਕਹਿੰਦੇ ਹਨ। ਅੱਜ ਵੀ ਚਾਰਾਂ ਨੇ ਫੈਸਲਾ ਦੇ ਦਿੱਤਾ, ਵੈਸੇ ਇੱਕ ਦਾ ਫੈਸਲਾ ਵੀ ਕਾਬਲੇ ਕਬੂਲ ਹੁੰਦਾ ਹੈ, ਚਾਰਾਂ ਨੇ ਫੈਸਲਾ ਦੇ ਦਿੱਤਾ ਨਹੀਂ ਜਾ ਸਕਦੇ, ਖਾਲੀ ਹੱਥ ਵਾਪਸ ਆਉਣਾ ਪਿਆ ਸੀ, ਸ਼ਾਇਦ ਆਪ ਨੂੰ ਪਤਾ ਹੋਵੇ, ਮੰਦਰ ਦੇ ਚ ਨਹੀਂ ਜਾ ਸਕੇ ਸੀ। ਸ਼ੰਕਰਾਚਾਰੀਆ ਦਾ ਹੁਕਮ, ਕਿੰਤੂ ਪਰੰਤੂ ਕਰਨ ਦੀ ਕੋਈ ਗੱਲ ਹੀ ਨਹੀਂ, ਕਿਸੇ ਹਿੰਦੂ ਨੇ ਕਿੰਤੂ ਪਰੰਤੂ ਨਹੀਂ ਕੀਤੀ, ਸਾਡੇ ਤੇ ਅਕਾਲ ਤਖ਼ਤ ਦੇ ਜਥੇਦਾਰ ਨਾਲ ਕੇ ਲੜਨ ਨੂੰ ਪੈ ਜਾਂਦੇ, ਸਰੇਆਮ ਬੇਇੱਜ਼ਤੀ ਕਰਕੇ ਰੱਖਦੇ, ਮੈਂ ਤਾਂ ਦੇਖ ਕੇ ਹੈਰਾਨ ਹੋ ਜਾਂਦਾ ਕਈ ਗਾ। ਕਮ ਸੇ ਕਮ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਅਸਥਾਨ